ਸਵੇਰਾਂ ਹੋ ਗਈਆਂ ਹਨ, ਸਮੁੰਦਰ ਵੱਲੋਂ ਠੰਡੀ ਠੰਡੀ ਹਵਾ ਆ ਰਹੀ ਹੈ, ਝੰਡਾ ਅੱਖਾਂ ਨੂਟੀ ਬੈਠਾ ਹੈ, ਸਾਹ ਵੀ ਧੀਮੇ ਅਤੇ ਵੱਜਵੇਂ ਆ ਰਹੇ ਹਨ, ਪਰ ਕਿਸੇ ਕਿਸੇ ਵੇਲੇ ਉਫ ਦੀ ਆਵਾਜ਼ ਆ ਕੇ ਨੈਣ ਖੁੱਲ੍ਹਦੇ ਹਨ। ਇੱਧਰ ਉੱਧਰ ਤੱਕਦਾ ਹੈ, ਫਿਰ ਆਸਣ ਟਿਕਾ ਕੇ ਨੈਣ ਬੰਦ ਕਰਦਾ ਅਤੇ ਸਾਹ ਲੰਮਾ ਕਰਕੇ ਲੈਂਦਾ ਹੈ। ਕੁਛ ਅੰਦਰ ਨੂੰ ਰੋਕਦਾ ਹੈ ਅਤੇ ਫਿਰ ਸਹਿਜ ਨਾਲ ਸਾਹ ਬਾਹਰ ਕੱਢਦਾ ਹੈ। ਇਉਂ ਕਰਦਾ ਕਰਦਾ ਫੇਰ ਟਿਕ ਜਾਂਦਾ ਹੈ, ਪਰ ਕੁਝ ਚਿਰ ਮਗਰੋਂ ਫੇਰ ਉਫ ਦੀ ਆਵਾਜ਼ ਕਰਕੇ ਅੱਖਾਂ ਖੋਲ੍ਹ ਕੇ ਚੁਫੇਰੇ ਤੱਕਦਾ, ਮੱਥੇ 'ਤੇ ਹੱਥ ਫੇਰਦਾ ਹੈ। ਇਵੇਂ ਹੀ ਕਰਦੇ ਨੂੰ ਕਿੰਨਾ ਚਿਰ ਬੀਤਿਆ। ਸੂਰਜ ਉੱਚਾ ਹੋ ਆਇਆ, ਝੰਡਾ ਉੱਠਿਆ, ਇੰਨੇ ਨੂੰ ਬੂਹਾ ਖੜਕਿਆ, ਝੰਡੇ ਖੋਲ੍ਹਿਆ, ਇੱਕ ਜਵਾਨ ਗੱਭਰੂ ਸੋਹਣੀ ਨੁਹਾਰ ਅਤੇ ਰਾਜਸੀ ਸੁਹੱਪਣ ਵਾਲਾ, ਕੱਪੜੇ ਵੀ ਜ਼ਰਾ ਸੁਥਰੇ ਅਤੇ ਵਧੀਆ ਪਹਿਨੇ ਹੋਏ ਅੰਦਰ ਆਇਆ। ਝੰਡਾ, ਆਓ ਮਿੱਤਰ ਪਿਆਰੇ, ਜੀਓ ਆਏ ਸਦਕੇ ਆਏ। ਇੰਦਰ ਸੈਨ, ਕਹੋ ਸੱਜਣਾ ਕਿਵੇਂ ਬੀਤ ਰਹੀ ਹੈ? ਝੰਡਾ, ਚੰਗੀ। ਜਗਤ ਖੁਸ਼ੀਆਂ ਵਿੱਚ ਹੈ ਅਤੇ ਸਾਡੇ ਅੰਦਰ ਨਿਉ ਅਤੇ ਨਿਉ ਦੀ ਪੀੜ ਹੈ। ਜੁਗ ਜੁਗ ਜੀਵੇ ਸਾਡੀ ਇਹ ਪੀੜ, ਜੇ ਸਾਡੇ ਅੰਦਰ ਰੰਗ ਨਹੀਂ ਲੱਗਣਾ ਤਾਂ ਪੀੜ ਹੀ ਜੀਵੇ। ਇੰਦਰ ਸੈਨ, ਸੱਚ ਕਿਹਾ ਹੈ ਨੇ, ਲੋਚਾ ਲੱਗੀ ਰਹੇ ਲੋਚਾ ਨਾਲ ਜਗਿਆਸੂ ਤਾਂ ਹਾਂ ਹੀ ਹਾਂ ਨਾ। ਝੰਡਾ, ਤਰਲਾ ਤਾਂ ਬਣਿਆ ਰਹਿੰਦਾ ਹੈ ਨਾ, ਜੇ ਲੋਚਾ ਅੰਦਰ ਨਾ ਹੋਵੇ ਤਾਂ ਤਰਲਾ ਵੀ ਮਰ ਜਾਂਦਾ ਹੈ। ਫੇਰ ਜਗਤ ਜੀਵਾਂ ਵਾਂਗੂ ਆਸਾ ਤ੍ਰਿਸ਼ਨਾ ਦੀਆਂ ਲੋੜਾਂ ਵਿੱਚ ਆਪਾ ਗੁਆਚ ਜਾਂਦਾ ਹੈ। ਜੀਵ ਫੇਰ ਉਹਨਾਂ ਦਾ ਹੀ ਰੂਪ ਹੋ ਕੇ ਦਸੋ ਦਿਸ਼ਾ ਧੌਂਦਾ ਰਹਿੰਦਾ ਹੈ, ਪਰ ਜੇ ਅੰਦਰ ਲੋਚਾ ਲੱਗੀ ਰਹੇ ਤਰਲਾ ਬਣਿਆ ਰਹੇ ਤਦ ਇਤਨਾ ਤਾਂ ਦਿਸਦਾ ਰਹਿੰਦਾ ਹੈ ਕਿ ਆਹ ਮੈਂ ਹਾਂ ਤਰਲੇ ਲੈਣ ਹਾਰ, ਅਤੇ ਆਹ ਮੇਰੇ ਮਨ ਦੇ ਤਰੰਗ ਹਨ ਜੋ ਭਜਾਈ ਫਿਰਦੇ ਹਨ। ਪਰ ਦੱਸ ਸੱਜਣਾ, ਤੂੰ ਕਿਆ ਕਰਦਾ ਹੈ? ਸਮਾਂ ਨੇੜੇ ਹੈ, ਹੈ ਨੇੜੇ। ਆਪਣੇ ਤਰਲੇ ਨਾਲ ਗੁਆਚ ਜਾਣੋ ਤਾਂ ਬਚੇ ਹਾਂ, ਪਰ ਸੋਝੀ ਨਹੀਂ ਹੋ ਪੈਂਦੇ। ਇੰਦਰ ਸੈਨ ਮੁਸਕਰਾ ਕੇ, ਸਮਾਂ ਪੁੱਗਾ ਖੜਾ ਹੈ, ਇਹੋ ਪਾਸਦਾ ਹੈ, ਇਹੋ ਦਿਲਸ਼ਾਦੀ ਦਿੰਦਾ ਹੈ। ਹੁਣ ਹੋਰ ਵੀ ਲੱਛਣ ਆਣ ਟੁੱਕੇ ਹਨ, ਜਿਵੇਂ ਵਰਖਾ ਤੋਂ ਪਹਿਲੇ ਹੁੱਸੜ ਪੈਂਦਾ ਹੈ, ਤਿਵੇਂ ਹੁਣ ਬਨਾਵਟੀ ਸਾਧ ਆ ਰਹੇ ਹਨ। ਕੀ ਜਾਣੀਏ ਸੱਚੇ ਦੇ ਆਉਣ ਦੇ ਇਹ ਲੱਛਣ ਹੋਣ। ਝੰਡਾ, ਅੱਛਾ ਉਹ ਕਿਵੇਂ ਹੋਈ ਮੰਤਰੀ ਦੀ ਗੱਲਬਾਤ ਹੈ? ਇੰਦਰ ਸੈਨ, ਹਾਂ ਉਹ ਗੱਲ, ਮੰਤਰੀ ਦੇ ਘਰ ਪੁੱਤਰ ਹੋ ਪਿਆ ਹੈ, ਉਸ ਸ਼ਾਕਤਕ ਜੋਗੀ ਦਾ ਫੜ ਹੋਰ ਤੁਰ ਪਿਆ ਹੈ। ਮੰਤਰੀ ਚੰਗਾ ਭਲਾ ਸਿਆਣਾ ਹੈ, ਪਰ ਕੁਰਾਹੇ ਪਈਆਂ ਤ੍ਰੀਮਤਾਂ ਮੱਤ ਮਾਰ ਛੋੜਦੀਆਂ ਹਨ। ਉਹਦੀ ਨਾਂ ਰੱਖਦੀ ਹੈ ਕਿ ਇਹ ਸਾਧ ਹੈ, ਜੋਗੀ ਹੈ, ਇਸ ਦਾ ਮੱਤ ਧਾਰਨ ਕਰੋ, ਜਿਸ ਦੀ ਸਵਾਹ ਦੀ ਚੂੰਡੀ ਨਾਲ ਪੁੱਤਰ ਹੋ ਪਿਆ ਹੈ। ਮੰਤਰੀ ਵੀ ਮਗਰ ਲੱਗ ਤੁਰਿਆ ਹੈ, ਰਾਜਾ ਨੂੰ ਵੀ ਪ੍ਰੇਰਦਾ ਹੈ, ਪਰ ਰਾਜਾ ਜੀ ਤੇ ਕੁਛ ਪਹੁੰਦਾ ਪਾਉਂਦਾ ਨਹੀਂ। ਉਹ ਸਾਰੀ ਗੱਲ ਮੇਰੇ ਨਾਲ ਵਰਤਦੇ ਹਨ, ਤੇ ਮੈਂ ਜਦ ਆਖਦਾ ਹਾਂ ਇਹ ਨਾਟਕੀ ਲੋਕ ਹਨ ਜਿਨ੍ਹਾਂ ਨੂੰ ਭਗਵੰਤ ਦੇ ਰਸਤੇ ਦੀ ਕਾਈ ਸੋਝੀ ਨਹੀਂ, ਤਾਂ ਉਹਨਾਂ ਦੀ ਨਿਸ਼ਾ ਖਾਤਰ ਹੋ ਜਾਂਦੀ ਹੈ। ਕੱਲ੍ਹ ਤਾਂ ਮੈਂ ਮੰਤਰੀ ਨੂੰ ਵੀ ਝਾੜਿਆ ਸੀ ਤੇ ਕਿਹਾ ਸੀ ਕਿ ਕਿਉਂ ਜਨਮ ਬਿਰਥਾ ਗਵਾਉਂਦੇ ਹੋ, ਗਿਆਨ ਧਿਆਨ ਦੇ ਰਸਤੇ ਟੁਰੋ, ਚੇਟਕੀ ਫਕੀਰਾਂ ਤੇ ਲੋਭੀ ਜੋਗੀਆਂ ਦੇ ਅੰਦਰ ਗਿਆਨ ਦੀ ਸੋਝੀ ਨਹੀਂ ਹੁੰਦੀ, ਉਹ ਮਾਇਆ ਜਾਲ ਵਿੱਚ ਹੀ ਖੇਡਾਂ ਖੇਡਦੇ ਹਨ, ਤੇ ਰੱਬੀ ਰੰਗ ਉਹਨਾਂ ਨੇ ਉੱਤੋਂ ਮਾਂਗਵੇਂ ਖੰਭ ਲਾਏ ਹੋਏ ਹੁੰਦੇ ਹਨ। ਮੰਤਰੀ ਮੰਨ ਤਾਂ ਜਾਂਦਾ ਹੈ, ਪਰ ਤ੍ਰਿਆ ਜਾਲ ਵਿੱਚ ਮੁੜ ਮੁੜ ਫਸਦਾ ਹੈ। ਪਿਆਰੇ ਮਿੱਤਰ ਜੀ, ਇਸਤਰੀ ਮਨੁੱਖ ਦਾ ਸਾਥੀ ਹੈ, ਮਿੱਤਰ ਵੀ ਤਕੜਾ, ਪਰ ਜੇ ਕਦੇ ਪੁੱਠੇ ਰਾਹੇ ਪੈ ਜਾਵੇ ਤੇ ਪਤੀ ਦੀ ਮੱਤ ਮਾਰਨੀ ਚਾਹੇ ਤਾਂ ਫਿਰ ਇਸ ਜਿਹਾ ਕੁਰਾਹੇ ਪਾਉਣ ਵਾਲਾ ਵੀ ਹੋਰ ਕੋਈ ਨਹੀਂ। ਝੰਡਾ, ਸੱਚ ਕਿਹਾ ਨੇ, ਪਰਮਾਤਮਾ ਦੀ ਪ੍ਰਾਪਤੀ ਦੇ ਨਿਰੋਲ ਢੂੰਡਾਊ ਹੋਣਾ, ਆਪੇ ਨੂੰ ਨਿਰਮਲ ਕਰਨਾ ਤੇ ਗਿਆਨ ਵਿੱਚ ਆਉਣਾ, ਇਹ ਸੇਧ ਕਿਸੇ ਵਿਰਲੇ ਬੰਦੇ ਦੀ ਹੀ ਵੱਜਦੀ ਹੈ। ਸਰੀਰਕ ਲੋੜਾਂ ਤੇ ਮਨ ਦੀਆਂ ਕਾਮਨਾਵਾਂ ਦੇ ਬੱਧੇ ਲੋਕੀ ਭਲੇ ਪਾਸੇ ਲੱਗਦੇ ਹਨ। ਜਿੱਥੇ ਰਤਾ ਕੁ ਵੀ ਮੁਰਾਦ ਭੁਗਦੀ ਦਾ ਭਰਮ ਪਵੇ ਉੱਥੇ ਹੀ ਟਹਿ ਪੈਂਦੇ ਹਨ। ਕੌਣ ਹੈ ਜੋ ਆਪਣੀ ਸਿਹਤ ਤੋਂ ਨਾ ਉੱਕੇ, ਸਰੀਰ ਨੂੰ ਪ੍ਰਾਲਭਤ ਤੇ ਛੱਡੇ, ਮਨ ਨੂੰ ਨੱਥ ਕੇ ਟੁਰੇ ਤੇ ਸੱਚ ਦੀ ਭਾਲ ਕਰੇ। ਬੜਾ ਔਖਾ ਰਾਹ ਹੈ ਇੰਦਰ ਸੈਨ, ਇਹ ਪਹਿਲੀ ਔਖੀ ਘਾਟੀ ਹੈ। ਸਾਧ ਫਕੀਰ ਵੀ ਹੁਣ ਜੋ ਆਮ ਮਿਲਦੇ ਹਨ, ਮਨੁੱਖ ਦੀ ਲੋੜ ਦੇ ਜਾਣੂ ਹਨ। ਲੋੜਾਂ ਪੂਰੀਆਂ ਕਰਨ ਦੇ ਦਾਅਵੇ ਬੰਨ੍ਹ ਕੇ, ਅਨੇਕ ਜਾਲ ਤਾਣ ਕੇ ਜੀਵਨ ਨੂੰ ਫਸਾ ਕੇ ਆਪਣੇ ਆਰਾਮ ਤੇ ਸੁੱਖ ਦੇ ਰਸਤੇ ਕੱਢ ਲੈਂਦੇ ਹਨ। ਹੁਣ ਕੌਣ ਹੋਵੇ ਜੋ ਆਤਮਾ ਦਾ ਜਾਣੂ ਹੋ ਕੇ ਬੇਲੋੜ ਹੋਵੇ ਆਪਣੀਆਂ ਲੋੜਾਂ ਤੋਂ, ਤੇ ਫੇਰ ਲੋੜ ਰੱਖੇ ਅਸਾਂ ਮੂਰਖਾਂ ਨੂੰ ਪਾਰ ਉਤਾਰਨ ਦੀ, ਆਏ ਜਗਿਆਸੂ ਨੂੰ ਸੱਚ ਦੇ ਰਸਤੇ ਪਾ ਦੇਵੇ। ਝੰਡਾ ਸੱਜਣਾ, ਸੱਚ ਦੇ ਪਰਖਣ ਵਾਲੇ ਥੋੜ੍ਹੇ, ਸੱਚ ਦੇ ਮਗਰ ਲੱਗਣ ਵਾਲੇ ਥੋੜ੍ਹੇ। ਸੱਚ ਨੰਗਾ, ਨਿਤੜਕ ਤੇ ਖੁਰਦਰਾ ਕਿਸ ਨੂੰ ਪਾਵੇ। ਸੱਚ ਜਾਣੋ, ਮੈਂ ਤਾਂ ਫਿਰ ਫਿਰ ਕੇ ਤੱਕਿਆ ਹੈ, ਜਿੱਥੇ ਬਹੁਤੀਆਂ ਭੀੜਾਂ ਕਿਸੇ ਦੇ ਮਗਰ ਹਨ, ਉੱਥੇ ਬਨਾਉਟ ਦਾ ਹਿੱਸਾ ਬਾਹਲਾ ਹੈ, ਇਸ ਕਰਕੇ ਮੈਂ ਤਾਂ ਹਾਂਡ ਛੱਡ ਦਿੱਤੀ ਹੈ। ਇੱਕ ਤੂੰ ਸੱਚ ਦਾ ਪਿਆਰਾ ਤੇ ਸੱਚ ਦਾ ਢੰਡਾਊ ਬੇਲੀ ਮਿਲਿਆ ਹੈ, ਤੇਰੇ ਨਾਲ ਸਤਸੰਗ ਕਰ ਲਈਦਾ, ਬਾਕੀ ਪ੍ਰਾਰਥਨਾ ਕਰੀਦੀ ਹੈ ਤੇ ਆਸ ਰੱਖੀਦੀ ਹੈ, ਦਿਆਲ ਹੋਵੇਗਾ ਤਾਂ ਆਪੇ ਦੇਵੇਗਾ। ਇੰਦਰ ਸੈਣ, ਭਾਈ ਜੋ ਜੋ ਕੁਛ ਪੜ੍ਹੀਏ ਤੇ ਫੇਰ ਵਿਚਾਰੀਏ ਤੇ ਉਸ ਪੁਰ ਟੁਰੀਏ ਤਾਂ ਆਪਾਂ ਗੁਆਚਣੋਂ ਤਾਂ ਬਚ ਰਹਿੰਦਾ ਹੈ, ਨਾ ਸਹੀ ਪਾਰ ਉਤਾਰਾ ਬੰਦਾ ਡੁੱਬਦਾ ਤਾਂ ਨਹੀਂ। ਇਹ ਜਿਹੜਾ ਪੜ੍ਹ ਗੁੜ ਸਮਝ ਬੁੱਝ ਕੇ ਫੇਰ ਮਨ ਦੀਆਂ ਆਸਾ ਤ੍ਰਿਸ਼ਨਾ ਦੇ ਮਗਰ ਉੱਠ ਭੱਜਣਾ ਹੈ, ਵਿਸ਼ੇ ਵਿਕਾਰਾਂ ਦੇ ਹੱਥ ਵਿਕੇ ਰਹਿਣਾ ਹੈ, ਇਹ ਤਾਂ ਮਨੁੱਖ ਹੋ ਕੇ ਬੈਲ ਦਾ ਜੀਵਨ ਹੈ। ਵਿਕਾਰਾਂ ਦੇ ਹੱਥ ਰੱਸੀ ਹੈ ਤੇ ਸਾਡੇ ਮਨ ਨੂੰ ਨੱਥ ਪਈ ਹੈ। ਝੰਡਾ ਸੱਚ ਹੈ, ਪਹਿਲਾ ਕੰਮ ਤਾਂ ਹੈ ਮਨ ਨੂੰ ਤੱਕਣਾ, ਫੇਰ ਮਨ ਨੂੰ ਵਰਜਣਾ, ਸਰੀਰ ਨੂੰ ਥੰਮ ਥੰਮ ਕੇ ਰੱਖਣਾ ਤੇ ਜੋ ਸਮਝ ਆਇਆ ਹੈ ਉਸ ਉੱਤੇ ਪਹਿਰਾ ਦੇਣਾ ਹੈ, ਐਂਉਂ ਨੱਕ ਦੀ ਸਿੱਧੇ ਟੁਰਿਆ ਚੱਲੇ। ਇੰਦਰ ਸੈਨ, ਸੱਚ ਹੈ, ਪਹਿਲਾ ਕੰਮ ਜੀਵ ਦਾ ਹੈ ਮਨੁੱਖ ਬਣਨੇ ਦਾ, ਅਸੀਂ ਸਾਰੇ ਪਸ਼ੂ ਹਾਂ। ਜਿਵੇਂ ਭਰਥਰੀ ਨੇ ਸਿੰਘ ਪੂਛ ਬਿਨਾਂ ਆਦਮੀ ਵੀ ਇੱਕ ਪਸ਼ੂ ਹੀ ਦੱਸੇ ਹਨ, ਕਰੀਏ ਵੀ ਕੀ, ਭੁੱਖ ਤ੍ਰੇ ਆਦਿ ਸਾਰੀਆਂ ਲੋੜਾਂ ਪਸ਼ੂਆਂ ਵਾਂਗੂ ਹੀ ਹਨ। ਪਸ਼ੂ ਬਿਰਤੀ ਮੁੜ ਮੁੜ ਅੰਦਰੋਂ ਪੁੰਗਰਦੀ ਹੈ, ਸਾਧ ਫਕੀਰ ਪਸ਼ੂ ਬਿਰਤੀ ਵਿੱਚ ਹਨ, ਪੜ੍ਹੇ ਲਿਖੇ ਗਿਆਨੀ ਧਿਆਨੀ ਪਸ਼ੂ ਬਿਰਤੀ ਨੇ ਕੀਲ ਰੱਖੇ ਹਨ, ਪਰ ਫੇਰ ਲੋੜਾ ਇਹ ਪੈਂਦਾ ਹੈ ਕਿ ਰਹਿਬਰੀਆਂ ਕਰਨ ਵਾਲੇ ਆਗੂ ਪਹਿਲੋਂ ਪਸ਼ੂ ਬਿਰਤੀ ਦਾ ਮੂੰਹ ਮੋੜਨਾ ਨਹੀਂ ਸਿਖਾਲਦੇ। ਪਸ਼ੂ ਬਿਰਤੀ ਦਾ ਸੋਧਣ ਹੈ ਕਠਨ, ਖਰਾ ਕਠਨ। ਮਨੁੱਖ ਬੇਧਿਆਨੇ ਪਸ਼ੂ ਬਿਰਤੀ ਵਿੱਚ ਟੁਰਦਾ ਹੈ, ਆਪ ਨੂੰ ਮਨੁੱਖ ਕਦੇ ਖਿਆਲ ਕਰੇ ਤਾਂ ਕੁਛ ਫਿਕਰ ਪਵੇ, ਪਰ ਮਨੁੱਖ ਸਮਝਦਾ ਹੀ ਨਹੀਂ ਕਿ ਮੈਂ ਮਨੁੱਖ ਹਾਂ ਅਤੇ ਮਨੁੱਖ ਦੀ ਸੋਭਾ ਮਨੁੱਖਤਾਈ ਦੀ ਕਰਨੀ ਹੈ। ਮਨੁੱਖ ਦਾ ਮਨ ਜੋਖਣਾ ਜਾਣਦਾ ਹੈ, ਜੋ ਜੋਖੇ ਪੂਰਾ ਜੋਖੇ ਤਾਂ ਜੋਖ ਕੇ ਜਾਚੀ ਹੋਈ ਉੱਤੇ ਪਹਿਰਾ ਦੇਵੇ, ਫੇਰ ਵੇਖੇ ਕਿ ਮਨੁੱਖ ਪੁਣਾ ਕੀ ਹੈ ਭਾਈ, ਫੇਰ ਅੱਗੇ ਟੁਰੇ। ਝੰਡਾ ਸੱਚ, ਪਹਿਲਾਂ ਬੰਦੇ ਦਾ ਕਰਮ ਸੰਵਰੇ, ਫੇਰ ਬੰਦਾ ਆਤਮ ਸੋਝੀ ਦੇ ਰਸਤੇ ਪਵੇ। ਕੁਸੰਗ ਬੁਰਾ, ਰੱਬ ਕੁਸੰਗ ਤੋਂ ਬਚਾਵੇ, ਇਹੋ ਡਾਢਾ ਦੁੱਖ ਹੈ। ਹਾਂ ਸੱਚੀ ਇੱਕ ਗੱਲ ਕੰਨੇ ਪਈ ਹੈ ਕਿ ਦੇਸ਼ ਵਿੱਚ ਕੋਈ ਸਾਧੂ ਫਿਰ ਰਿਹਾ ਹੈ ਜਿਸ ਦੀ ਪਛਾਣ ਨਹੀਂ ਹੁੰਦੀ ਕਿ ਹਿੰਦੂ ਹੈ ਕਿ ਮੁਸਲਮਾਨ। ਲੋਕ ਘਾਬਰਦੇ ਹਨ ਅਤੇ ਪਰੇ ਪਰੇ ਹੁੰਦੇ ਹਨ, ਨੇੜੇ ਨਹੀਂ ਕੋਈ ਜਾਂਦਾ। ਕਈ ਭਰਮਾਂ ਵਾਲੇ ਥਾਈਂ ਤਾਂ ਜਦ ਜਾ ਖੜੋਂਦੇ ਹਨ ਤਾਂ ਲੋਕ ਮਗਰੋਂ ਚੌਂਕਾ ਫੇਰਦੇ ਹਨ। ਇੰਦਰ ਸੈਨ ਮੁਸਕਰਾਇਆ ਅਤੇ ਫੇਰ ਆਕਾਸ਼ ਵੱਲ ਤੱਕ ਕੇ ਬੋਲਿਆ, ਹਾਂ ਸੁਣਿਆ ਤਾਂ ਮੈਂ ਵੀ ਹੈ, ਸ਼ੈਂਤ ਉਹ ਹੈ ਜਿਸ ਨੇ ਨੂਰ ਸ਼ਾਹ ਦਾ ਕੁਫਰਗੜ੍ਹ ਤੋੜਿਆ ਹੈ। ਝੰਡਾ ਹੱਛਾ, ਇਹ ਨਿਸ਼ਾਨੀ ਤਾਂ ਡਾਢੀ ਸੋਹਣੀ ਹੈ। ਇੰਦਰ ਸੈਨ, ਦੇਖੋ ਉਡੀਕੋ, ਗੈਬ ਦੇ ਪਰਦਿਆਂ ਵਿੱਚ ਸਾਈਂ ਜਾਣੇ ਕੀ ਹੈ ਅਤੇ ਸਾਡੇ ਲਈ ਕਿਹੜੀ ਵਸਤੂ ਉੱਥੇ ਹੈ। ਜੇ ਪ੍ਰਾਰਬਧ ਹੈ ਤਾਂ ਦਾਤੇ ਦਾ ਹੱਥ ਗੈਬ ਵਿੱਚੋਂ ਕੁਛ ਦੇ ਦਿੰਦਾ ਹੈ। ਇਸ ਤਰ੍ਹਾਂ ਵਾਰਤਾਲਾਪ ਕਰਕੇ ਕੁਛ ਚਿਰ ਮਗਰੋਂ ਇੰਦਰ ਸੈਨ ਚਲਾ ਗਿਆ ਅਤੇ ਝੰਡਾ ਆਪਣੇ ਆਰੇ ਲੱਗ ਗਿਆ। ਮਰਦਾਨਾ ਪਾਤਸ਼ਾਹ, ਡਾਢੇ ਕਰੜੇ ਦੇਸ਼ ਵਿੱਚ ਆਏ ਹਾਂ, ਸਾਰੇ ਹਿੰਦੂ ਹਨ ਅਤੇ ਅਚਰਜ ਹਿੰਦੂ, ਕੋਈ ਲਾਗੇ ਛੂਹਣ ਨਹੀਂ ਦਿੰਦਾ। ਅੱਜ ਇੱਥੇ ਬੈਠਿਆਂ ਵੀ ਦੂਸਰਾ ਦਿਨ ਚੜਿਆ ਹੈ। ਨਗਰੀ ਪਾਸ ਹੈ, ਆਗਿਆ ਦਿਓ ਤਾਂ ਜਾਵਾਂ, ਕੁਛ ਮੰਗ ਪਿੰਨ ਕੇ ਢਿੱਡ ਭਰਾਂ। ਗੁਰੂ ਨਾਨਕ ਦੇਵ, ਜਾ ਮਰਦਾਨਿਆ, ਮੰਗਣਾ ਕਾਸ ਨੂੰ ਹੈ? ਇੱਕ ਸਾਈਂ ਤੋਂ ਜੋ ਮੰਗਿਆ, ਹੁਣ ਕਿਸੇ ਹੋਰ ਤੋਂ ਕਾਸ ਨੂੰ ਮੰਗਣਾ ਹੋਇਆ? ਤੂੰ ਜਾ, ਨਗਰੀ ਇੱਕ ਝੰਡਾ ਬਾਡੀ ਹੈ, ਪਾਖਰ ਤਿਸ ਦੇ ਪਿਤਾ ਦਾ ਨਾਮ ਹੈ, ਪਤਾ ਪੁੱਛਦਾ ਜਾ, ਉਹ ਅੰਨ ਪਾਣੀ ਦੀ ਸੇਵਾ ਕਰੇਗਾ। ਮਰਦਾਨਾ ਮੱਥਾ ਟੇਕ ਕੇ ਚਲਾ ਗਿਆ, ਨਗਰੀ ਜਾ ਵੜਿਆ। ਅੱਗੇ ਜੋ ਮਿਲੇ, ਮਰਦਾਨਾ ਚਾਹੇ ਕਿ ਇਸ ਪਾਸੋਂ ਝੰਡੇ ਦਾ ਘਰ ਪੁੱਛਾਂ, ਪਰ ਕਿਸੇ ਦਾ ਮੱਥਾ ਮਰਦਾਨੇ ਨੂੰ ਐਡਾ ਚੰਗਾ ਨਾ ਲੱਗੇ ਕਿ ਹੀਆ ਕਰਕੇ ਪੁੱਛੇ। ਇੰਨੇ ਨੂੰ ਇੱਕ ਭੌਂਦੇ ਮੱਥੇ ਵਾਲਾ ਤੁਰਿਆ ਆਵੇ, ਉਸ ਨਾਲ ਚਾਰ ਸਰੀਰ ਸੋਭਾ ਵਾਲੇ ਵੀ ਸਨ, ਦੋਹੇ ਚਾਕਰ ਵੀ ਮਗਰ ਸਨ। ਮੱਥਾ ਤੱਕ ਕੇ ਮਰਦਾਨੇ ਨੇ ਬੇਝਕ ਹੋ ਕੇ ਉਸ ਤੋਂ ਪੁੱਛਿਆ, ਭਾਈ ਨਿਰੰਕਾਰ ਤੇਰਾ ਭਲਾ ਕਰੇ, ਝੰਡੇ ਬਾਡੀ ਦੇ ਘਰ ਦਾ ਪਤਾ ਤਾਂ ਦੱਸ। ਉਸ ਮਨੁੱਖ ਨੇ ਮਰਦਾਨੇ ਦੇ ਨੈਣਾਂ ਵੱਲ ਤੱਕਿਆ, ਤੱਕ ਕੇ ਖਿੜਿਆ, ਸਾਥੀਆਂ ਅਤੇ ਚਾਕਰਾਂ ਨੂੰ ਕਹਿਣ ਲੱਗਾ, ਤੁਸੀਂ ਚੱਲੋ, ਮੈਂ ਇਸ ਨਿਰੰਕਾਰ ਦਾ ਨਾਂ ਲੈਣ ਵਾਲੇ ਨੂੰ ਝੰਡੇ ਦੇ ਘਰ ਅਪੜਾ ਆਵਾਂ। ਤਾਂ ਨਾਲ ਦੇ ਚਾਕਰਾਂ ਆਖਿਆ, ਸਾਹਿਬ ਜੀ, ਅਸੀਂ ਅਪੜਾ ਆਉਂਦੇ ਹਾਂ, ਤੁਸੀਂ ਕਾਸ ਨੂੰ ਔਖੇ ਹੁੰਦੇ ਹੋ। ਮਰਦਾਨਾ, ਮੈਨੂੰ ਪਤਾ ਦੱਸ ਦਿਓ, ਨਾ ਸਾਹਿਬ ਜੀ ਖੇਚਲ ਕਰਨ, ਨਾ ਸੇਵਕ ਜੀ। ਉਹ ਮਰਦ ਬੋਲਿਆ, ਭਾਈ ਨਿਰੰਕਾਰ ਦਾ ਨਾਂ ਲੈਣ ਵਾਲੇ, ਇਹ ਮੇਰਾ ਹੀ ਕੰਮ ਹੈ, ਆਓ। ਤਾਂ ਨਾਲ ਲੈ ਕੇ ਤੁਰ ਪਿਆ ਅਤੇ ਪੁੱਛਣ ਲੱਗਾ ਕਿ ਭਾਈ ਤੂੰ ਝੰਡੇ ਨੂੰ ਕਿਵੇਂ ਜਾਣਦਾ ਹੈ? ਕਦ ਦੀ ਸਿਆਣ ਹੈ ਤੇਰੀ? ਤੂੰ ਇਸ ਦੇਸ਼ ਦਾ ਨਹੀਂ ਜਾਪਦਾ? ਤਾਂ ਮਰਦਾਨੇ ਆਖਿਆ, ਮੇਰਾ ਦੇਸ਼ ਤਾਂ ਲਾਹੌਰ ਦਾ ਪਰਗਣਾ ਹੈ, ਅਤੇ ਝੰਡੇ ਨੂੰ ਹਉਂ ਨਹੀਂ ਜਾਣਦਾ, ਨਾ ਸਿਆਣਦਾ ਹਾਂ, ਮੇਰਾ ਸਾਹਿਬ ਸਿਆਣਦਾ ਹੈ, ਉਸ ਮੈਨੂੰ ਘੱਲਿਆ ਹੈ। ਝੰਡੇ ਦਾ ਰਸਤਾ ਦੱਸਣ ਵਾਲਾ ਇੰਦਰ ਸੈਨ ਸੀ, ਜੋ ਇਹ ਨਿਰੰਕਾਰ ਦਾ ਨਾਂ ਲੈ ਕੇ ਬੋਲਣ ਵਾਲੇ ਨੂੰ ਆਪਣੇ ਸੱਤ ਸੰਗੀ ਮਿੱਤਰ ਦੇ ਘਰ ਛੱਡਣ ਲਈ ਆਪ ਆਇਆ। ਘਰ ਪੜਾ ਕੇ ਅਤੇ ਝੰਡੇ ਨਾਲ ਮਿਲਾ ਕੇ ਇੰਦਰ ਸੈਨ ਆਪਣੇ ਘਰ ਨੂੰ ਚਲਾ ਗਿਆ। ਝੰਡੇ ਨੇ ਮਰਦਾਨੇ ਨੂੰ ਆਦਰ ਨਾਲ ਬਹਾਇਆ ਅਤੇ ਫਿਰ ਪੁੱਛਿਆ, ਭਲੇ ਪੁਰਖ ਜੀ, ਆਪ ਕਿਸ ਦੇਸ਼ ਤੋਂ ਆਏ ਹੋ? ਦਾਸ ਨੂੰ ਕੀ ਆਗਿਆ ਹੈ? ਮਰਦਾਨਾ, ਦੇਸ਼ ਸਾਡਾ ਤਾਂ ਉੱਤਰਾਖੰਡ ਦੇ ਹੇਠਲੀਆਂ ਪੱਧਰਾਂ ਹਨ, ਜਿੱਥੇ ਕਿ ਪੰਜ ਦਰਿਆ ਵਗਦੇ ਹਨ। ਕਹੀ ਦੇ ਪੰਜ ਹਨ, ਉਂਝ ਹੈਣ ਸੱਤ। ਸਪਤ ਸਿੰਧ ਧਰਤੀ ਹੈ, ਪਰਗਣਾ ਲਾਹੌਰ ਹੈ ਰਾਜਧਾਨੀ, ਤਿਸ ਦੇ ਲਾਗ ਦੇ ਅਸੀਂ ਹਾਂ। ਝੰਡਾ ਧੰਨ ਭਾਗ ਜੀਉ ਆਇਆਂ ਨੂੰ, ਕਿਵੇਂ ਆਏ ਹੋ? ਅੱਗੇ ਸਿਆਣ ਨਹੀਂ ਸਾਡੀ ਤੁਹਾਡੀ, ਹੁਣ ਸਿਆਣ ਹੋਈ ਹੈ, ਘਰ ਟੁਰ ਕੇ ਆਏ ਹੋ, ਕਰੋ ਕੋਈ ਮਿਹਰ, ਦਿਓ ਆ ਗਿਆ। ਮਰਦਾਨਾ, ਤੁਸੀਂ ਡਾਢੇ ਮਿੱਠੇ ਮਿੱਠੇ ਬੋਲਦੇ ਹੋ, ਜਾਣੀਏ ਆਪਣੇ ਦੇਸ਼ ਦੇ ਹੀ ਹੋ, ਇਸ ਪ੍ਰਦੇਸ਼ ਵਿੱਚ ਮਿਲ ਪਏ ਹੋ। ਸਿਆਣ ਮੈਨੂੰ ਤਾਂ ਕਾਈ ਨਹੀਂ, ਪਰ ਮੇਰੇ ਸਾਹਿਬ ਨੂੰ ਤੁਸਾਂ ਦੇ ਸਿਆਣ ਹੋ ਸੀ, ਜੋ ਨਾਂ ਦੱਸ ਕੇ ਤੁਸਾਂ ਦੇ ਘਰ ਘੱਲਿਆ ਹੈ ਨੇ। ਝੰਡਾ ਹੈਰਾਨ ਹੋ ਕੇ, ਅੱਛਾ, ਤੁਸਾਂ ਦੇ ਸੋਹਣੇ ਸਾਹਿਬ ਜੀਓ ਦਾ ਕੀ ਨਾਮ ਹੈ? ਮਰਦਾਨਾ, ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਦੀ ਜੋਤ ਵਾਲੇ, ਜਿਨ੍ਹਾਂ ਨੂੰ ਅਜਾਣ ਲੋਕ ਨਾਨਕ ਤਪਾ ਕਰਕੇ ਵੀ ਸੱਦਦੇ ਹਨ। ਝੰਡਾ, ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਦੀ ਜੋਤ? ਧੰਨ ਭਾਗ ਮੇਰੇ, ਮੈਨੂੰ ਐਸੇ ਉੱਚੇ ਨੇ ਯਾਦ ਕੀਤਾ ਹੈ, ਜਿਸ ਨੂੰ ਤੁਸਾਂ ਨਿਰੰਕਾਰ ਦੀ ਜੋਤ ਆਖਿਆ ਹੈ। ਤੁਹਾਡਾ ਮੂੰਹ ਖੰਡ ਨਾਲ ਭਰਾਂ, ਨਿਰੰਕਾਰ ਦੀ ਜੋਤ ਵਾਲੇ ਨੂੰ ਲੱਭਿਆ ਆਹ ਦਿਨ ਆ ਗਏ ਹਨ, ਅਤੇ ਜੇ ਹੁਣ ਜੋਤ ਸਰੂਪ ਨੇ ਮੈਨੂੰ ਪਾਲ ਲਿਆ ਹੈ ਅਤੇ ਤੁਸਾਂ ਨੂੰ ਘੱਲਿਆ ਹੈ, ਤਾਂ ਧੰਨ ਭਾਗ, ਸੱਚਮੁੱਚ ਧੰਨ ਭਾਗ। ਪਰ ਸਿਰ ਫੇਰ ਕੇ, ਸੱਜਣ ਜੀ, ਉਦਾਸ ਨਾ ਹੋਣਾ, ਸਮਾਂ ਕਲਯੁੱਗ ਦਾ ਹੈ, ਧਰਮ ਦੇ ਤ੍ਰੈ ਪੈਰ ਖਿਸਕ ਚੁੱਕੇ ਹਨ, ਚੌਥੇ ਦਾ ਚੌਥਾ ਹਿੱਸਾ ਵੀ ਖਿਸਕ ਰਿਹਾ ਹੈ, ਕਾਲੀ ਰਾਤ ਪੈ ਰਹੀ ਹੈ। ਜਾਂ ਤਾਂ ਲੱਭਦੇ ਹਨ ਆਪਣੇ ਸੁੱਖਾਂ ਅਤੇ ਨਾਮਣਿਆਂ ਲਈ ਲੋਕਾਂ ਨੂੰ ਮਗਰ ਲਾ ਕੇ ਟੁਰਨ ਵਾਲੇ ਸਾਧੂ, ਜਾਂ ਮਿਲਦੇ ਹਨ ਧਾਗੇ ਤਵੀਤ ਤੰਤਰ ਮੰਤਰ ਜਾਦੂ ਟੂਣੇ ਕਰਨ ਵਾਲੇ, ਸ਼ਕਤੀ ਦੇ ਉਪਾਸ਼ਕ, ਨਾਟਕਾਂ ਚੇਟਕਾਂ ਵਾਲੇ, ਜਿਨ੍ਹਾਂ ਦੇ ਮਗਰ ਲੱਗਿਆਂ ਮਨ ਦੀ ਮੈਲ ਨਹੀਂ ਉੱਤਰਦੀ, ਸਗੋਂ ਹੋਰ ਚੰਬੜਦੀ ਹੈ। ਹਾਂ ਜੀ, ਸੱਚ ਹੈ, ਤ੍ਰਿਸ਼ਨਾ ਦਾ ਬੱਧਾ ਜੀਵ ਅੱਗੇ ਹੀ ਤ੍ਰਿਸ਼ਨਾ ਵਿੱਚ ਡੁੱਬਾ ਪਿਆ ਹੈ, ਉੱਤੋਂ ਜਪ ਤਪ ਯੋਗ ਸਾਧਨ ਕਰਨੇ ਤਾਂ ਤ੍ਰਿਸ਼ਨਾ ਵਾਲੇ ਕੰਮਾਂ ਨੂੰ ਕਾਮਯਾਬ ਕਰਨ ਵਾਸਤੇ ਤਾਂ ਤ੍ਰਿਸ਼ਨਾ ਹੀ ਜਪਾਂ ਤਪਾਂ ਨਾਲ ਵਧੀਨਾ ਬਣਿਆ ਕੀ। ਸੱਜਣ ਜੀ, ਅਕਸਰ ਵੇਰ ਤਾਂ ਦੰਭ ਭੇਖ ਅਤੇ ਆਪਾ ਪਾਲਣ ਦੇ ਦਰਸ਼ਨ ਮੇਲੇ ਹੀ ਹੁੰਦੇ ਰਹੇ ਹਨ। ਨਿਰੰਕਾਰ ਦੇ ਰੰਗ ਰੱਤਾ ਅਚਾਹ ਬੇਪਰਵਾਹ, ਨਿਰੰਕਾਰ ਦੇ ਰੰਗ ਵਿੱਚ ਰੰਗ ਦੇਣ ਵਾਲਾ ਅਜੇ ਨਹੀਂ ਲੱਭਾ। ਲੱਭਦਾ ਵੀ ਕੀਕੂੰ, ਸਾਡੇ ਮਨ ਜੋ ਮੈਲੇ ਹੋਏ, ਸਾਡੀ ਢੂੰਡ ਹੀ ਕਸਰਾਂ ਵਾਲੀ ਹੈ। ਅਚਾਹ ਜੋਤੀ ਮਹਾਂਪੁਰਖ ਤਾਂ ਆਪੇ ਹੀ ਆਪਣੇ ਆਪ ਨੂੰ ਲਭਾਵੇ ਨਾ। ਖਬਰੇ ਕੋਈ ਤਰੁੱਠ ਪਿਆ ਅਤੇ ਆਪੇ ਆ ਗਿਆ ਹੈ ਜੋਤੀ ਸਰੂਪ ਧੰਨ ਭਾਗ। ਤੁਸਾਂ ਗੁੱਸੇ ਨਾ ਹੋਣਾ, ਅੱਗ ਨਾਲ ਹੱਥ ਸਿੱਖ ਜਾਵੇ ਤਾਂ ਹੱਥਾਂ ਨੂੰ ਹਰ ਲਿਸ਼ਕਾਰ ਤੋਂ ਸੰਕੋਚ ਹੋ ਜਾਂਦਾ ਹੈ। ਖਿਮਾ ਖਿਮਾ ਸੰਤ ਜੀ, ਧੰਨ ਨਿਰੰਕਾਰ ਦਾ ਨਾਂ ਲੈਣ ਵਾਲੇ ਜੀ, ਮੈਂ ਜੋ ਆਪ ਨੇ ਕਿਹਾ ਅਮੰਨਾ ਕੀਤਾ ਹੈ। ਇਹ ਤਾਂ ਆਪੂ ਨੂੰ ਮੈਂ ਹੱਡ ਬੀਤੀਆਂ ਅਤੇ ਜਗਤ ਵਰਤਾਰਾ ਸੁਣਾਇਆ ਹੈ। ਮਰਦਾਨਾ ਸੱਜਣਾ, ਸੱਚ ਦਾ ਕਾਹਦਾ ਗਿਲਾ, ਸੱਚ ਸੱਚ ਹੈ। ਜੇ ਕਦੇ ਜਗਤ ਵਿੱਚ ਅੰਧਕਾਰ ਨਾ ਹੁੰਦਾ ਤਾਂ ਸਾਈਂ ਸੂਰਜ ਕਿਉਂ ਉਹ ਪਾਉਂਦਾ। ਸੱਚ ਦੀ ਕਾਲੀ ਰਾਤ ਪੈ ਗਈ ਹੈ, ਤਾਂ ਹੀ ਨਿਰੰਕਾਰ ਨੇ ਆਪਣੀ ਜੋਤੀ ਵਿੱਚ ਧਰ ਕੇ ਇੱਕ ਨਿਰੰਕਾਰ ਹੀ ਘੱਲਿਆ ਹੈ ਨਾ, ਜੋ ਜਗਤ ਨੂੰ ਘਰ ਘਰ ਦਰ ਦਰ ਫਿਰ ਕੇ ਤਾਰ ਰਿਹਾ ਹੈ। ਵੇਖ ਮਿੱਤਰਾ, ਤੈਨੂੰ ਇੱਕ ਰਮਜ ਬੁਝਾਵਾਂ ਇਸ ਅਰਸ਼ਾਂ ਤੋਂ ਉੱਤਰੇ ਨੂਰ ਦੀ। ਜਿੱਥੇ ਜਿੱਥੇ ਪਰਮੇਸ਼ਰ ਦੇ ਢੰਡਾਊ ਮੁੱਦਤਾਂ ਤੋਂ ਕੋਈ ਹਨ, ਕੋਈ ਤਪ, ਕੋਈ ਗਿਆਨ, ਕੋਈ ਧਿਆਨ, ਚਾਹੇ ਕਿਸੇ ਤਰ੍ਹਾਂ ਦੇ ਸਾਧਨ ਕਰ ਰਹੇ ਹਨ, ਇਹ ਉੱਥੇ ਪੁੱਜ ਕੇ ਅੱਪੜਦਾ ਹੈ ਅਤੇ ਆਪਣੀ ਅਲਾਹੀ ਸ਼ੋਅ ਨਾਲ ਜੀਵਿਆਂ ਕਰਕੇ ਸਾਰੇ ਸਾਧਨਾਂ ਨੂੰ ਭਾਗ ਲਾ ਦਿੰਦਾ ਹੈ। ਇਹ ਦਾਤਾ ਪਿਛਲੇ ਜਨਮਾਂ ਤੋਂ ਲੱਗੇ ਪਰ ਸਿਰੇ ਨਾ ਚੜ੍ਹੇ ਜਗਿਆਸੂਆਂ ਨੂੰ ਖੋਜ ਖੋਜ ਕੇ ਲੱਭਦਾ ਹੈ ਅਤੇ ਉਹਨਾਂ ਨੂੰ ਸਿਰੇ ਚਾੜਦਾ ਹੈ। ਜਿਵੇਂ ਕੋਈ ਤਕੜਾ ਖਿਲਾੜੀ ਸਮਿਆਂ ਤੋਂ ਅਟਕ ਭਟਕ ਰਹੀਆਂ ਨਰਦਾਂ ਨੂੰ ਚਾਤਰੀ ਨਾਲ ਪੁਗਾ ਦਿੰਦਾ ਹੈ, ਜਿੱਥੇ ਜਿੱਥੇ ਅਤੇ ਜਿਸ ਜਿਸ ਨਿਸ਼ਚੇ ਵਿੱਚ ਜੋ ਕੋਈ ਹੈ ਉੱਥੋਂ ਹੀ ਉਸ ਨੂੰ ਚੁੱਕਦਾ ਹੈ, ਭੁੱਲਾਂ ਸੋਧ ਕੇ ਆਪਣੀ ਛੋਹ ਲਾ ਕੇ ਉਸ ਨੂੰ ਸਾਈਂ ਦੇ ਸਿੱਧੇ ਰਾਹ ਪਾ ਦਿੰਦਾ ਹੈ। ਤੁਸੀਂ ਮੈਨੂੰ ਆਖਸੋ ਇਹ ਚਾਕਰ ਜੋ ਹੋਇਆ ਆਪਣੇ ਮਾਲਕ ਦੇ ਸੋਹਲੇ ਗਾਉਂਦਾ ਹੈ। ਮੈਂ ਤਾਂ ਹਾਂ ਹੀ ਜਾਤ ਦਾ ਜਸ ਕਰਨ ਵਾਲਾ ਮਿਰਾਸੀ, ਮੈਂ ਤਾਂ ਸੋਹਲੇ ਗਾਉਣੇ ਹੀ ਹੋਏ, ਪਰ ਮਿੱਤਰਾ ਮੈਂ ਇਸ ਨੂਰ ਤੋਂ ਸੱਚ ਸਿੱਖਿਆ ਹੈ ਅਤੇ ਮੈਂ ਹੁਣ ਸੱਚ ਦੇ ਸੋਹਲੇ ਗਾਉਂਦਾ ਹਾਂ। ਸੱਚ 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 ਸਭਣਾ ਹੋਏ ਦਾਰੂ, ਇਹ ਜੋਤ ਨਿਰੰਜਣੀ ਦਾ ਵਾਕ ਹੈ। ਮੇਰੇ ਸੋਹਲੇ ਹੁਣ ਸੱਚ ਦੇ ਦਾਰੂ ਨਾਲ ਸੁਧਾ ਸੋਨਾ ਹੋ ਰਹੇ ਹਨ। ਝੰਡਾ ਠੀਕ ਆਖਦੇ ਹੋ, ਤੁਹਾਡੀ ਰਸਨਾ ਵਿੱਚ ਸਵਾਦ ਹੈ, ਸੁਣ ਕੇ ਕੰਨਾਂ ਨੂੰ ਰਸ ਆਉਂਦਾ ਹੈ। ਸੱਚ ਦੀ ਚੱਸ ਬਿਨਾਂ ਬਾਣੀ ਮਧੁਰ ਨਹੀਂ ਹੁੰਦੀ। ਮੈਂ ਇੱਕ ਗੱਲ ਪੁੱਛਾਂ, ਉਦਾਸ ਤਾਂ ਨਾ ਹੋ ਸੋ। ਮਰਦਾਨਾ ਜੀਓ ਸਦਕੇ ਪੁੱਛੋ। ਝੰਡਾ ਜਿੱਧਰੋਂ ਆਏ ਹੋ, ਉੱਧਰ ਇੱਕ ਭਾਰਾ ਕੁਫਰਗੜ੍ਹ ਸੀ ਨੂਰ ਸ਼ਾਹ ਦੀ ਗੱਦੀ, ਉਸ ਨੂੰ ਕਿਸਨੇ ਤੋੜਿਆ ਹੈ? ਸੋਆਂ ਸੁਣੀਆਂ ਹਨ ਪਰ ਪੱਕੀ ਗੱਲ ਅੱਖੀਂ ਡਿੱਠੀ ਕਿਸੇ ਦੀ ਜ਼ੁਬਾਨੀ ਨਹੀਂ ਸੁਣੀ। ਤੁਸੀਂ ਦੇਸਾਂ ਪਰਦੇਸਾਂ ਨੂੰ ਗਾਉਂਦੇ ਆ ਰਹੇ ਹੋ, ਕੋਈ ਸੋਝੀ ਹੋਵੇ ਨੇ, ਕੋਈ ਕੰਨਸੋ ਕੰਨੀ ਪਈ ਹੋਵੇ ਨੇ। ਮਰਦਾਨਾ ਕੁਛ ਰੰਗ ਬਦਲ ਕੇ, ਮਿੱਤਰਾ ਸੋ ਕੰਨਸੋ ਕਾਹਦੀ, ਅੱਖੀਂ ਡਿੱਠੀ ਅਤੇ ਹੱਡ ਵਰਤੀ ਦੱਸ ਸਕਦਾ ਹਾਂ। ਝੰਡਾ ਅੱਖੀਂ ਡਿੱਠੀ ਅਤੇ ਹੱਡ ਵਰਤੀ ਸੁਣ ਕੇ ਜੋ ਪਤੀਆ ਵੱਜਦਾ ਹੈ ਹੋਰਵੇਂ ਨਹੀਂ ਵੱਜਦਾ, ਧੰਨ ਭਾਗ ਕੁਝ ਸੁਣਾਓ ਨਾ। ਮਰਦਾਨਾ ਉਹ ਕੁਫਰਗੜ ਇਸੇ ਸਤਿਗੁਰੂ ਨਾਨਕ ਦੇਵ ਨੇ ਤੋੜਿਆ ਹੈ। ਇਹ ਅਵਗੁਣ ਹਾਰ ਜੋ ਤੁਸਾਂ ਮੂਹਰੇ ਬੈਠਾ ਹੈ, ਇਹੋ ਹੀ ਉਸ ਜਾਲ ਵਿੱਚ ਜਾ ਫਸਿਆ ਸੀ। ਇਸੇ ਨਕਾਰੀ ਚਿੜੀ ਦੀ ਬੰਦ ਖਲਾਸ ਲਈ ਬੰਦੀ ਛੋੜ ਗੁਰੂ ਨਾਨਕ ਉਸ ਕੁਫਰਗੜ੍ਹ ਵਿੱਚ ਗਿਆ, ਜਿਸ ਦੇ ਬਦ ਨਿਵਾਰਨ ਹਾਰ ਹੱਥਾਂ ਨੇ ਨਾ ਕੇਵਲ ਮੇਰੇ ਗਲੇ ਦੀ ਸਿਲਕ ਕੱਟੀ, ਸਗੋਂ ਨੂਰ ਸ਼ਾਹ ਦੀ ਬੰਦ ਵਿੱਚ ਪਏ ਸਾਰੇ ਬੰਦੀ ਗਣ ਛੁਡਾ ਦਿੱਤੇ ਅਤੇ ਨੂਰ ਸ਼ਾਹ ਨੂੰ ਵੀ ਅੰਧਕਾਰ ਦੇ ਬੰਦੀ ਖਾਨੇ ਵਿੱਚੋਂ ਕੱਢ ਕੇ ਚਾਨਣੇ ਵਿੱਚ ਲੈ ਆਂਦਾ ਅਤੇ ਸਾਈਂ ਦੇ ਲੜ ਲਾ ਕੇ ਐਸਾ ਆਤਮ ਬਲ ਅਤੇ ਪ੍ਰਤਾਪ ਬਖਸ਼ਿਆ ਕਿ ਸੰਗਤ ਉਸ ਦੇ ਲੜ ਲਾਈ। ਨੂਰ ਸ਼ਾਹ ਹੁਣ ਨੂਰ ਵਿੱਚ ਹੈ, ਨੂਰ ਉਸ ਤੋਂ ਝਰਦਾ ਹੈ ਅਤੇ ਜਗਤ ਰੋਸ਼ਨ ਹੁੰਦਾ ਹੈ। ਝੰਡਾ ਤੁਸੀਂ ਅੱਠ ਪੈਰ ਨੂਰ ਕੋਲ ਰਹਿਣ ਵਾਲੇ, ਤੁਸੀਂ ਨੂਰ ਸ਼ਾਹ ਦੇ ਅੰਧਕਾਰ ਵਿੱਚ ਕਿਵੇਂ ਜਾ ਫਸੇ? ਮਰਦਾਨਾ ਮੈਂ ਪਿੱਛੋਂ ਤਪ ਹੀਣਾ ਹਾਂ, ਜਾਤ ਮੇਰੀ ਨੀਵੀਂ ਹੈ, ਸੋਬਤ ਵੀ ਪਹਿਲੇ ਰੱਬ ਦੇ ਪਿਆਰਿਆਂ ਦੀ ਨਹੀਂ ਸੀ, ਨਾ ਹੀ ਕਿਸੇ ਗੁਣ ਦਾ ਤਾਣ ਮੇਰੇ ਅੰਦਰ ਸੀ। ਆਪਣੀ ਮਿਹਰ ਦੇ ਤਾਣ ਦਾਤਾ ਜੀ ਨੇ ਮੇਰੀ ਉਂਗਲ ਫੜੀ, ਮੈਨੂੰ ਮੇਰੀ ਤਾਨਾ ਰੀਰੀ 'ਤੇ ਪ੍ਰਸੰਨ ਹੋ ਕੇ ਆਪਣਾ ਸਾਥੀ ਬਣਾ ਲਿਆ। ਝੂਠੀਆਂ ਵਾਰਾਂ ਅਤੇ ਖੁਸ਼ਾਮਤਾਂ ਦੇ ਗੀਤ ਗਾਉਣ ਵਾਲੇ ਨੂੰ ਨਿਰੰਕਾਰ ਦਾ ਕੀਰਤਨੀ ਅਤੇ ਸੱਚ ਦੇ ਸੋਹਲੇ ਗਾਉਣ ਵਾਲਾ ਬਣਾ ਲਿਆ। ਮੈਂ ਆਪਣੇ ਆਪ ਵਿੱਚ ਨਿਤਾਣਾ ਬੋਟ ਹਾਂ, ਦਾਤੇ ਦੇ ਖੰਭਾਂ ਨਾਲ ਉੱਡਦਾ ਹਾਂ। ਜਦੋਂ ਮੈਂ ਆਪੇ ਵਿੱਚ ਆ ਜਾਵਾਂ, ਮੈਂ ਨਿਤਾਣਾ ਹੋਣ ਕਰਕੇ ਔਖਾ ਹੁੰਦਾ ਹਾਂ, ਪਰ ਉਹ ਅਕਾਰਨ ਪ੍ਰੇਮ ਕਰਨ ਵਾਲਾ ਆਪਣੇ ਤਾਣ ਨਾਲ ਮੈਨੂੰ ਉਭਾਰਦਾ ਹੈ। ਸੱਜਣਾ, ਮੈਨੂੰ ਰਾਗ ਦਾ ਠਰਕ ਬਾਹਲਾ ਹੈ। ਭੁੱਖ ਦੇ ਹੋਟੇ ਮੈਂ ਥੱਕਾ ਮਾਂ ਦਾ ਨੂਰ ਸ਼ਾਹ ਦੇ ਦੁਆਰੇ ਜਾ ਖੜੋਤਾ, ਉਸ ਇੱਕ ਅਚਰਜ ਰੰਗ ਦੇ ਰਾਗ ਦੀ ਗੁਆਈ ਅਤੇ ਸਾਜ਼ਾਂ ਦੀ ਨਿਪੁੰਨ ਵਜੰਤਰੀ ਨਾਲ ਮੈਨੂੰ ਰਾਗ ਮਸਤ ਕਰ ਲਿਆ। ਗੁਰੂ ਨਾਨਕ ਨੇ ਮੈਨੂੰ ਕੀਰਤਨ ਮਸਤ ਕੀਤਾ ਸੀ। ਇਸ ਵੇਲੇ ਮੈਂ ਅਡੋਲ ਹੀ ਕੀਰਤਨ ਤੋਂ ਭੁੱਲ ਕੇ ਰਾਗ ਮਸਤ ਹੋ ਗਿਆ। ਇਉਂ ਮੈਂ ਨਿਤਾਣਾ ਆਪਣੇ ਤਾਣ ਆ ਕੇ ਫਸ ਗਿਆ। ਮੈਂ ਮਾਨੋ ਬੋਟ ਹੋ ਗਿਆ, ਦਾਤੇ ਦੇ ਖੰਭ ਜੋ ਮੈਂ ਵਿਸਾਰ ਦਿੱਤੇ, ਪਰ ਮੇਹਰਾਂ ਅਤੇ ਪਿਆਰਾਂ ਵਾਲੇ ਨੇ ਇਸ ਬੋਟ ਨੂੰ ਫਿਰ ਪਿੰਜਰਿਓਂ ਕੱਢ ਕੇ ਅਤੇ ਆਪਣੇ ਖੰਭ ਲਾ ਕੇ ਆਪਣੀ ਚਰਨ ਸ਼ਰਨ ਅਰਸ਼ਾਂ ਵਿੱਚ ਉਡਾ ਲਿਆ। ਝੰਡਾ ਮੈਂ ਗੱਲ ਟੁੱਕਦਾ ਹਾਂ, ਪਰ ਜੋ ਸਮਝੇ ਨਾ ਪਵੇ ਉਹ ਨਿਸ਼ੰਕ ਹੋ ਕੇ ਪੁੱਛ ਲੈਣਾ ਸਤਸੰਗ ਵਿੱਚ ਚੰਗੀ ਗੱਲ ਹੁੰਦੀ ਹੈ। ਮਰਦਾਨਾ ਜੀ, ਸਦਕੇ ਪੁੱਛੋ। ਝੰਡਾ ਮੈਂ ਰਾਗ ਮਸਤ ਅਤੇ ਕੀਰਤਨ ਮਸਤ ਦਾ ਫਰਕ ਨਹੀਂ ਸਮਝਿਆ। ਮਰਦਾਨਾ ਮੁਸਕਰਾ ਕੇ, ਰਾਗ ਇੱਕ ਵਿੱਦਿਆ ਹੈ, ਰਾਗ ਇੱਕ ਗੁਣ ਅਤੇ ਹੁਨਰ ਹੈ ਜਿਸ ਨਾਲ ਦਿਲ ਵਲਵਲੇ ਦੇ ਦੇਸ਼ ਜਾਂਦਾ ਹੈ। ਰਾਗ ਇੱਕ ਬੋਲੀ ਹੈ ਜੋ ਕਵਿਤਾ ਤੋਂ ਵੀ ਸੂਖਮ ਹੈ। ਰਾਗ ਇੱਕ ਚਿੱਤਰਕਾਰੀ ਹੈ ਜੋ ਪੱਥਰ ਦੀ ਸ਼ਿਲਪਕਾਰੀ ਅਤੇ ਰੰਗ ਦੀ ਮੁਸੱਵਰੀ ਤੋਂ ਬਰੀਕ ਹੈ। ਰਾਗ ਜਦ ਕੋਈ ਗਾਉਂਦਾ ਹੈ, ਮਨ ਉਸ ਦੇ ਮਗਰ ਜਾਂਦਾ ਹੈ। ਰਾਗ ਜਿਸ ਵਿੱਚ ਕੋਈ ਕਵਿਤਾ ਗੀਤ ਨਹੀਂ ਗਾਵਿਆ ਜਾਂਦਾ, ਪਰ ਨਿਹਰਾ ਰਾਗ ਹੀ ਆਪਣੇ ਆਪ ਵਿੱਚ ਗਾਵਿਆ ਜਾਂ ਵਜਾਇਆ ਜਾਵੇ, ਉਹ ਇੱਕ ਬੋਲੀ ਹੈ, ਇੱਕ ਅਗਵਾਨੀ ਹੈ, ਇੱਕ ਮੋਹਿਤਾ ਹੈ ਜੋ ਆਪਣੇ ਖੇਂਚ ਨਾਲ ਮਨਾਂ ਨੂੰ ਕਿਸੇ ਰਸ ਦੇਸ਼ ਵਿੱਚ ਲੈ ਜਾਂਦੀ ਹੈ। ਜਿਨ੍ਹਾਂ ਭਾਵਾਂ ਵਿੱਚ ਮਨ ਇਉਂ ਚਲਾ ਜਾਂਦਾ ਹੈ, ਉਹ ਅਕਸਰ ਸਾਡੀ ਸਮਝ ਵਿੱਚ ਪਏ ਤੋਂ ਬਿਨਾਂ ਸਾਨੂੰ ਆਪਣੇ ਵਿੱਚ ਖਿੱਚ ਲੈ ਜਾਂਦੇ ਹਨ। ਕੋਈ ਡਾਢਾ ਸੁਰਤ ਦਾ ਜੋੜਨ ਹਾਰ ਸਮਝਦਾ ਹੈ ਕਿ ਕਿਹੜਾ ਰਾਗ ਹੈ, ਕੀ ਵਲਵਲਾ, ਕੀ ਭਾਵ ਉਪਜ ਰਿਹਾ ਹੈ। ਅਕਸਰ ਗਵਈਏ ਅਤੇ ਗੁਣੀ ਜਨ ਰਾਗਾਂ ਦੇ ਨਾਵਾਂ, ਪਰਸਪਰ ਫਰਕਾਂ, ਸੁਰਾਂ ਸੁਰਤੀਆਂ, ਮੂਰਛਣਾਂ, ਤਾਲਾਂ ਆਦਿ ਦੇ ਗਿਆਤਾ ਅਤੇ ਉਸਤਾਦ ਹੁੰਦੇ ਹਨ, ਪਰ ਕਿਹੜਾ ਰਾਗ ਕੀ ਤਸੀਰ ਪੈਦਾ ਕਰ ਰਿਹਾ ਹੈ, ਕਿਹੜੇ ਵਲਵਲੇ ਨੂੰ ਛੇੜ ਰਿਹਾ ਹੈ, ਇਹਨਾਂ ਗੱਲਾਂ ਦਾ ਮਾਹਿਰ, ਹਾਂ ਤਾਸੀਰ ਨੂੰ ਸਮਝਣ ਹਾਰ ਵਿਰਲਾ ਕਿਤੇ ਕੋਈ ਰਸਕ ਹੁੰਦਾ ਹੈ। ਮੇਰਾ ਦਾਤਾ ਇਸ ਭੇਦ ਦਾ ਜਾਣੂ ਹੈ, ਉਸ ਨੇ ਰਾਗ ਦੀ ਇਸ ਤਸੀਰ ਵਾਲੇ ਗੁਣ ਨੂੰ ਲਿਆ ਹੈ ਅਤੇ ਆਤਮ ਰੰਗ ਉਪਜਾਉਣ ਲਈ ਰਾਗ ਵਰਤਿਆ ਹੈ। ਫਿਰ ਸਾਡੇ ਸੁਖਲ ਲਈ ਇਹ ਕੀਤਾ ਹੈ ਕਿ ਪਰਮੇਸ਼ੁਰ ਦੇ ਜਸ ਦੇ ਸ਼ਬਦ ਰਚੇ ਹਨ, ਮਨ ਨੂੰ ਮਾਇਆ ਤੋਂ ਉਪਰਾਮ ਕਰਨ ਅਤੇ ਵਿਕਾਰਾਂ ਤੋਂ ਉਦਾਸ ਕਰਨ ਦੇ, ਆਪੇ ਨੂੰ ਆਪੇ ਵਿੱਚ ਜਾਗ ਦੇਣ ਦੇ, ਵਾਹਿਗੁਰੂ ਦੇ ਪਿਆਰ ਵਿੱਚ ਚੁਮਾ ਦੇਣ ਦੇ, ਐਸੇ ਵਲਵਲੇ ਅਤੇ ਭਾਵ ਉਪਜਾਉਣ ਵਾਲੇ ਸ਼ਬਦ ਕਹੇ ਹਨ ਕਿ ਸੁਣੋ ਤਾਂ ਉੱਚੀ ਰੋਂ ਦੀ ਜਾਣ ਪੈ ਜਾਵੇ। ਸ਼ਬਦਾਂ ਨੂੰ ਉਹਨਾਂ ਦੇ ਅਨੁਕੂਲ ਭਾਵ ਪੈਦਾ ਕਰਨ ਵਾਲੇ ਰਾਗਾਂ ਵਿੱਚ ਪਾ ਕੇ ਗਾਉਣ ਦੇ ਆਪ ਉਸਤਾਦ ਹਨ ਅਤੇ ਮੈਂ ਉਹਨਾਂ ਦਾ ਨਿਮਾਣਾ ਨਕਲੀਆ ਹੋਣ ਦਾ ਮਾਣ ਰੱਖਦਾ ਹਾਂ। ਸੋ ਉਹ ਰਾਗ ਜਿਸ ਵਿੱਚ ਦਾਤੇ ਨੇ ਵਾਹਿਗੁਰੂ ਦਾ ਜਸ ਅਤੇ ਉੱਚੇ ਵਲਵਲਿਆਂ ਦੇ ਭਾਵ ਗਾਇਨ ਕੀਤੇ ਹਨ, ਉਹ ਕੀਰਤਨ ਹੈ ਅਤੇ ਨਿਰਾ ਰਾਗ ਰਾਗ ਹੈ। ਅਤੇ ਵਿਕਾਰਾਂ ਦੇ ਭਾਵਾਂ ਨੂੰ ਉਹ ਦੀਪਨ ਕਰਨ ਵਾਲੇ ਬੋਲਾਂ ਵਾਲਾ ਰਾਗ, ਰਾਗ ਜੈਸੀ ਉੱਚੀ ਸ਼ੈ ਦਾ ਨੀਵਾਂ ਵਰਤਾਓ ਹੈ। ਮੈਂ ਜੋ ਕੀਰਤਨ ਮਸਤ ਕਿਹਾ ਸੀ, ਉਸ ਦਾ ਮਤਲਬ ਇਹ ਸੀ ਕਿ ਨਿਰੰਕਾਰ ਦੀ ਸਿਫਤ ਸਲਾਹ ਵਾਲੇ ਸ਼ਬਦਾਂ ਅਤੇ ਭਾਵਾਂ ਨਾਲ ਭਰਿਆ ਰਾਗ ਸੁਰਤ ਨੂੰ ਜਗਤ ਤੋਂ ਉੱਚਾ ਕਰਕੇ ਆਪੇ ਵਿੱਚ ਟਿਕਾ ਦਿੰਦਾ ਹੈ ਅਤੇ ਵਾਹਿਗੁਰੂ ਦੇ ਪਿਆਰ ਵਿੱਚ ਮਗਨ ਕਰ ਦਿੰਦਾ ਹੈ। ਪਰ ਨਿਰਾ ਰਾਗ ਉਸ ਵਲਵਲੇ ਵਿੱਚ ਮਦਹੋਸ਼ ਕਰ ਦਿੰਦਾ ਹੈ ਕਿ ਜਿਸ ਵਲਵਲੇ ਦੀ ਤਾਸੀਰ ਉਸ ਰਾਗ ਵਿੱਚ ਹੁੰਦੀ ਹੈ। ਜੇ ਉਹ ਵੀ ਵੈਰਾਗ ਆਦਿ ਉਪਜਾਉਂਦਾ ਹੈ ਤਾਂ ਚੰਗਾ ਹੈ, ਪਰ ਵਜੰਤਰੀ ਅਤੇ ਗਵਈਏ ਲੋਕ ਅਕਸਰ ਉਸ ਦਾ ਵੇਗ ਸਰੀਰਕ ਭਾਵਾਂ ਵੱਲ ਪਾਉਂਦੇ ਹਨ। ਸੋ ਜਦ ਨਿਰੰਕਾਰ ਦੇ ਕੀਰਤਨ ਤੋਂ ਵਿਰਵੇ ਹੋ ਕੇ ਰਾਗ ਦੀਆਂ ਉੱਤਮ ਤਸੀਰਾਂ, ਪ੍ਰੇਮ, ਉਤਸ਼ਾਹ, ਵੈਰਾਗ ਆਦਿ ਤੋਂ ਬੇਪਰਵਾਹ ਹੋ ਕੇ ਐਵੇਂ ਰਾਗ ਸੁਣੋ ਅਤੇ ਸੁਰਤ ਨੂੰ ਮਗਰੇ ਛੱਡ ਦਿਓ, ਤਾਂ ਸੁਰਤ ਬੇਮਲੂਮ ਕਿਸੇ ਉਸ ਵਲਵਲੇ ਵਿੱਚ ਮਗਨ ਹੋ ਜਾਏਗੀ ਕਿ ਜਿਸ ਵੱਲ ਵਜੰਤਰੀ ਜਾਣੇ ਚਾਹੂ ਅਣਜਾਣੇ ਸਾਨੂੰ ਲਿਜਾ ਰਿਹਾ ਹੈ। ਹੁਣ ਸਮਝ ਗਏ ਹੋ? ਝੰਡਾ, ਠੀਕ ਸਮਝ ਗਿਆ ਹਾਂ। ਸੋ ਤੁਸੀਂ ਉਸ ਵੇਲੇ ਰਾਗ ਦੀ ਕਿਸੇ ਅਣਜਾਣੀ ਤਸੀਰ ਵਿੱਚ ਮਗਨ ਹੋ ਕੇ ਜਿਸ ਨੂੰ ਤੁਸੀਂ ਆਪ ਕੀਰਤਨ ਕਿਹਾ ਹੈ ਉਸ ਤੋਂ ਉੱਕ ਗਏ। ਮਰਦਾਨਾ, ਮੈਂ ਰਾਗ ਦੀ ਆਪਣੀ ਤਸੀਰ ਨੂੰ ਪਰਖਣ ਵੱਲ ਨਾ ਪਿਆ ਕਿ ਇਹ ਕਿਸ ਵਲਵਲੇ ਦੀ ਤਸੀਰ ਵਾਲਾ ਹੈ। ਰਾਗ ਦੀ ਉੱਤਮਤਾ ਅਤੇ ਤੀਖਣਤਾ ਅਤੇ ਰਾਗ ਕਰਨ ਵਾਲੇ ਦੀ ਕਾਰੀਗਰੀ ਦੀ ਮਹਿਮਾ ਦੇ ਭਾਵ ਵਿੱਚ ਆ ਕੇ ਰਾਗ ਮਸਤ ਹੋ ਗਿਆ। ਉਸ ਵੇਲੇ ਉਸ ਜਾਦੂਗਰ ਨੇ ਉਹ ਕਰਤੱਵ ਵਰਤਿਆ ਜਿਸ ਨਾਲ ਇੱਕ ਆਦਮੀ ਦੂਸਰੇ ਦੀ ਮਰਜ਼ੀ 'ਤੇ ਕਾਬੂ ਪਾ ਕੇ ਉਸ ਦੀ ਮਰਜ਼ੀ ਅਤੇ ਖਿਆਲ ਨੂੰ ਆਪਣੀ ਮਰਜ਼ੀ ਦੇ ਵਿੱਚ ਵੱਸ ਕਰ ਲੈਂਦਾ ਹੈ। ਉਹ ਮੂਰਖਾਂ ਨੂੰ ਤਾਂ ਤਾਕਤ ਅਤੇ ਕਰਾਮਾਤ ਭਾਸਦੀ ਹੈ, ਪਰ ਕਰਨ ਵਾਲੇ ਲੋਕ ਇਸ ਤੋਂ ਸਵਾਰਥ ਸਿੱਧੀਆਂ ਦਾ ਕੰਮ ਲੈਂਦੇ ਹਨ। ਇਹ ਇੱਕ ਪ੍ਰਕਾਰ ਦਾ ਕ੍ਰਿਸ਼ਨ ਯੋਗ ਹੈ ਅਤੇ ਇਸ ਦਾ ਨੀਵਾਂ ਵਰਤਾਓ ਚੰਗਾ ਨਹੀਂ। ਝੰਡਾ, ਤਾਂਤਰਿਕ ਕਰਤੱਵ ਅਤੇ ਸ਼ਾਕਤਕਾਂ ਦੇ ਕਾਰਨਾਮੇ ਮੈਂ ਵੀ ਡਿੱਠੇ ਹਨ। ਤੁਸਾਂ ਦੇ ਆਖੇ ਮੁਜਬ ਉਹ ਤਾਂ ਕਲਿਆਣ ਦੇ ਰਸਤੇ 'ਤੇ ਸਹਾਇਕ ਨਹੀਂ, ਕਿਉਂਕਿ ਉਹਨਾਂ ਦਾ ਅਕਸਰ ਵਰਤਾਓ ਦਾ ਵਾਸ਼ਨਾ ਤ੍ਰਿਸ਼ਨਾ ਦੇ ਪੂਰੇ ਕਰਨ ਵਾਲੇ ਅਤੇ ਸਰੀਰਕ ਲੋੜਾਂ ਅਤੇ ਸਵਾਦਾਂ ਨੂੰ ਵਧਾਉਣ ਅਤੇ ਪਦਾਰਥਾਂ ਦੇ ਜਮ੍ਹਾਂ ਕਰਾ ਦੇਣ ਵਾਲਾ ਹੈ। ਸੋ ਉਹ ਤਾਂ ਮਾਇਆ ਵੱਲ ਲੈ ਜਾ ਰਿਹਾ ਹੈ, ਸਗੋਂ ਆਤਮਾ ਵੱਲੋਂ ਵਧੇਰੇ ਪਿੱਠ ਕਰਾ ਰਿਹਾ ਹੈ। ਤੁਸਾਂ ਨੇ ਇਹ ਸਾਰੀ ਵਾਰਤਾ ਸੱਚ ਆਖੀ ਹੈ? ਹਾਂ ਸੱਚੀ। ਇਹ ਦੂਸਰੇ ਦੇ ਮਨ 'ਤੇ ਕਾਬੂ ਕਿਵੇਂ ਪਾ ਲੈਂਦੇ ਹਨ? ਮਰਦਾਨਾ, ਮੈਨੂੰ ਇਸ ਅਮਲ ਦੀ ਜਾਂਚ ਤਾਂ ਨਹੀਂ ਹੈ, ਪਰ ਦਾਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਅਸੀਂ ਕਿਸੇ ਅਮਲ ਕਰਨ ਵਾਲੇ ਦੇ ਅੱਗੇ ਮਨ ਵਿਛਾ ਦਈਏ ਤਾਂ ਉਹ ਅੱਖਾਂ ਨਾਲ ਕਿ ਹੱਥਾਂ ਨਾਲ ਕਿ ਬਚਨਾਂ ਨਾਲ ਸਾਡੇ ਦਿਲ ਵਿੱਚ ਖਿਆਲ ਪਾ ਪਾ ਕੇ ਆਪਣੇ ਮਗਰ ਲਈ ਚੱਲੇ ਤਾਂ ਨੀਮ ਬੇਹੋਸ਼ੀ ਜਿਹੀ ਹੋ ਕੇ ਉਸ ਦੀ ਮਰਜ਼ੀ ਦੇ ਵੱਸ ਵਿੱਚ ਹੋ ਜਾਈਦਾ ਹੈ। ਅੱਗੋਂ ਉਹ ਜੇ ਵੈਰਾਗਵਾਨ ਹੋਵੇ, ਮਾਇਆ ਅਤੀਤ ਹੋਵੇ ਤਾਂ ਸਵਾਰਥ ਦੇ ਕੰਮ ਨਾ ਕੱਢੇਗਾ, ਪਰ ਐਸਾ ਹੋਣਾ ਕਠਿਨ ਹੈ। ਪਰ ਜੇ ਉਹ ਸਵਾਰਥੀ ਨਾ ਵੀ ਹੋਵੇ ਤਾਂ ਵੀ ਉਸ ਅੱਗੇ ਮਨ ਵਿੱਚ ਕੇ ਦਬੇਲ ਜਿਹਾ ਹੋ ਜਾਂਦਾ ਹੈ। ਰਾਜ ਯੋਗ ਨਾਲ, ਭਗਤੀ ਯੋਗ ਨਾਲ, ਨਾਮ ਰੰਗ ਰਸ ਨਾਲ, ਸਹਿਜ ਯੋਗ ਨਾਲ ਤਾਂ ਅੰਦਰਲਾ ਉੱਚਾ ਸੁੱਚਾ ਦੂਸਰਿਆਂ ਦੇ ਅਸਰਾਂ ਹੇਠ ਨਾ ਆਉਣ ਵਾਲਾ ਸਾਖੀ ਪਦ ਵਿੱਚ, ਜਿਸ ਨੂੰ ਫਾਰਸੀ ਬੋਲੀ ਵਿੱਚ ਹਾਲਤ ਫਾਇਲੀਅਤ ਕਹੀਦਾ ਹੈ, ਉਸ ਵਿੱਚ ਟਿਕ ਕੇ ਇੱਕ ਸ਼ਖਸੀਅਤ ਅਤੇ ਤਾਕਤਵਰ ਵਿਅਕਤੀ ਬਣ ਜਾਂਦਾ ਹੈ। ਪਰ ਇਸ ਉੱਪਰ ਕਥੀ ਗੱਲ ਨਾਲ ਤਾਂ ਹਾਲਤ ਮਫੂਲੀਅਤ ਵਿੱਚ ਜਾ ਕੇ ਦਬੇਲ ਜਿਹਾ ਹੋ ਜਾਂਦਾ। ਹਾਂ, ਜੇ ਕੋਈ ਕਿਸੇ ਦੇ ਸਰੀਰਕ ਰੋਗਾਂ ਜਾਂ ਭੈੜੀਆਂ ਵਾਦੀਆਂ ਦਾ ਇਸ ਨਾਲ ਇਲਾਜ ਕਰੇ ਤਾਂ ਗੱਲ ਵੱਖਰੀ ਹੈ। ਝੰਡਾ, ਠੀਕ ਕਿਹਾ ਨੇ। ਤ੍ਰਿਸ਼ਨਾ ਤਾਂ ਮਨੁੱਖ ਦੇ ਅੰਦਰ ਇਸ ਦੀ ਆਗੂ ਹੋਈ, ਉਹ ਸੱਚ ਦੇ ਰਸਤੇ ਤੁਰਨ ਨਹੀਂ ਦਿੰਦੀ। ਸੱਚ 'ਤੇ ਖੜਾ ਤਾਂ ਉਪਕਾਰੀ ਹੋਵੇਗਾ, ਨਿੱਜ ਦਾ ਪਾਲੂ ਨਹੀਂ ਹੋਵੇਗਾ, ਪਰ ਜੋ ਮਾਰਗ ਆਪਨੇ ਕਹੇ ਹਨ ਕਠਿਨ ਬੜੇ ਹਨ, ਆਪੇ ਹੋ ਨਹੀਂ ਆਉਂਦੇ ਅਤੇ ਜੋਗੀ ਮਿਲਦੇ ਨਹੀਂ। ਭਗਤ ਵੀ ਦੁਰਲੱਭ ਹੁੰਦਾ ਜਾਂਦਾ ਹੈ ਅਤੇ ਉੱਧਰ ਸੱਚੇ ਗਿਆਨੀ ਦਾ ਵੀ ਕਾਲ ਹੈ। ਅਸਾਂ ਤਾਂ ਹਾਰ ਕੇ ਇਹ ਰਾਹ ਫੜਿਆ ਹੈ ਕਿ ਮਿਲ ਬੈਠਦੇ ਹਾਂ, ਧਰਮ ਪੁਸਤਕਾਂ ਦਾ ਵਿਚਾਰ ਅਤੇ ਪਾਪਾਂ ਨੂੰ ਜਿੱਤਣ ਦਾ ਯਤਨ ਕਰਦੇ ਹਾਂ, ਕਦੇ ਮਨ ਨੂੰ ਸੰਕਲਪਾਂ ਤੋਂ ਰੋਕ ਰੋਕ ਬਹਿੰਦੇ ਹਾਂ ਇਕਾਂਤ, ਕਦੇ ਸਰਬ ਅਨਾਤਮ ਤੋਂ ਖਿਆਲ ਨੂੰ ਮੋੜਦੇ ਹਾਂ, ਚਾਹੇ ਕੁਛ ਬਣੇ ਚਾਹੇ ਨਾ, ਆਪਣੀ ਵੱਲੋਂ ਤਰਲੇ ਲੈਂਦੇ ਰਹਿੰਦੇ ਹਾਂ। ਕਈ ਵੇਰ ਸਾਧ ਫਕੀਰ ਹੋ ਜਾਣ ਨੂੰ ਦਿਲ ਕਰਦਾ ਹੈ, ਪਰ ਸਾਧਾਂ ਫਕੀਰਾਂ ਨੂੰ ਡੋਲਦੇ ਅਤੇ ਅੰਨ ਬਸਤਰ ਲਈ ਕੋਈ ਰਚਨਾ ਰਚਦੇ ਵੇਖਦੇ ਆਖਦੇ ਹਾਂ ਕਿ ਨਾ ਬਾਈ, ਇਸ ਨਾਲੋਂ ਕਿਰਤ ਮਜ਼ੂਰੀ ਕਰਕੇ ਖਾਣਾ, ਵਿਕਾਰਾਂ ਤੋਂ ਬਚਣਾ ਅਤੇ ਮਨ ਨੂੰ ਮੋੜਨ ਵੱਲ ਲੱਗੇ ਰਹਿਣਾ ਚੰਗਾ ਹੈ, ਹੋਰ ਮੈਲ ਤਾਂ ਨਹੀਂ ਨਾ ਪੈਂਦੇ। ਮਰਦਾਨਾ, ਸੱਚ ਹੈ ਅਤੇ ਸੋਹਣਾ ਹੈ, ਗੱਲ ਤਾਂ ਕਾਈ ਵੱਡੀ ਨਹੀਂ ਪਰ ਹੈ ਵੀ ਡਾਢੀ, ਸਮਝੇ ਪੈ ਗਈ ਤਾਂ ਸਵੱਲੀ, ਨਾ ਪਈ ਤਾਂ ਔਖੀ। ਇਹ ਕਹਿ ਕੇ ਮਰਦਾਨੇ ਨੇ ਧੁੱਪ ਵੱਲ ਡਿੱਠਾ। ਝੰਡਾ ਸਮਝ ਗਿਆ ਕਿ ਮੈਂ ਆਪਣੇ ਸ਼ੌਕ ਵਿੱਚ ਇਹਨਾਂ ਨੂੰ ਢੇਰ ਚਿਰ ਗੱਲਾਂ ਵਿੱਚ ਪਾਈ ਰੱਖਿਆ ਹੈ, ਸਮਾਂ ਚੋਖਾ ਬੀਤ ਚੁੱਕਾ ਹੈ। ਘਰ ਆਏ ਨੂੰ ਮੈਂ ਨਾ ਪਾਣੀ ਨਾ ਧਾਣੀ ਪੁੱਛਿਆ, ਨਾ ਆਉਣ ਦਾ ਪ੍ਰਯੋਜਨ ਇਹ ਮੈਂ ਭਲੀ ਨਹੀਂ ਕੀਤੀ ਤਾਂ ਆਖਣ ਲੱਗਾ, ਨਿਰੰਕਾਰ ਦੇ ਪਿਆਰੇ, ਮੈਂ ਮੂਰਖ ਹਾਂ, ਆਪ ਨੂੰ ਅੰਜਲ ਨਹੀਂ ਪੁੱਛਿਆ, ਆਉਣੇ ਦਾ ਪ੍ਰਯੋਜਨ ਨਹੀਂ ਪੁੱਛਿਆ ਅਤੇ ਆਪਣੇ ਸੁੱਖ ਦੇ ਮਗਰ ਲੱਗ ਕੇ ਪ੍ਰਸ਼ਨਾਂ ਵਿੱਚ ਆਪ ਨੂੰ ਲਾਈ ਤੁਰਿਆ ਹਾਂ। ਕਿਰਪਾ ਕਰਕੇ ਕੁਝ ਖਾਓ ਪੀਓ, ਸੇਵਾ ਦੱਸੋ। ਮਰਦਾਨਾ, ਸੱਚ ਅਤੇ ਨਿਰੋਲ ਸੱਚ ਇਹ ਹੈ ਕਿ ਮੈਂ ਤਾਂ ਆਇਆ ਹੀ ਸ਼ਹਿਰ ਵਿੱਚ ਖਾਣ ਲਈ ਸਾਂ। ਮੈਂ ਜੋਤ ਨਿਰੰਜਣੀ ਨੂੰ ਕਿਹਾ ਸੀ ਕਿ ਕਿਤੇ ਕੁਝ ਮੰਗ ਕੇ ਖਾ ਆਵਾਂ। ਲੋਕ ਸਾਥੋਂ ਪਰੇ ਹਟਦੇ ਹਨ, ਭੇਸ ਵੇਖ ਕੇ ਖਬਰੇ ਕੀ ਸਮਝਦੇ ਹਨ, ਪਰ ਮਾਲਕ ਜੀ ਨੇ ਆਖਿਆ ਕਿ ਮੰਗਣ ਦੀ ਲੋੜ ਨਹੀਂ, ਨਿਰੰਕਾਰ ਪਿਆਰ ਨਾਲ ਖੁਲਾਵੇਗਾ। ਇਹ ਆਖ ਕੇ ਆਪ ਨੇ ਆਪ ਦਾ ਪਤਾ ਦਿੱਤਾ ਕਿ ਉਸ ਦੇ ਘਰ ਚਲੇ ਜਾਓ। ਸੋ ਮੇਰਾ ਪ੍ਰਯੋਜਨ ਹੀ ਰੋਟੀ ਖਾਣ ਦਾ ਹੈ ਸੀ, ਜੋ ਕਿ ਮਿਲ ਜਾਵੇ ਤਾਂ ਸਾਹਿਬ ਜੀ ਦਾ ਘੱਲਣ ਵਿੱਚ ਕੀ ਪ੍ਰਯੋਜਨ ਹੈ ਉਹ ਆਪ ਜਾਣਦੇ ਹਨ। ਝੰਡਾ, ਵਾਹ ਸੱਜਣਾ, ਖੁਸ਼ ਕਰ ਦਿੱਤਾ ਏ। ਕਾਹਨੂੰ ਕੋਈ ਸਾਧ ਇਉਂ ਸਾਫ ਸੱਚ ਆਖਦਾ ਹੈ। ਵਾਹ ਵਾਹ, ਜੋਤ ਨਿਰੰਜਣੀ ਦੇ ਸਾਥੀਆ, ਅੱਜ ਜਾਪਦਾ ਹੈ ਕਿ ਸੱਚ ਰੂਪ ਧਾਰ ਕੇ ਆਇਆ ਹੈ। ਮੈਨੂੰ ਤਾਰਨ, ਅੱਛਾ ਇਹ ਦੱਸ, ਆਪਨੇ ਵੀ ਤਾਂ ਭੋਜਨ ਨਹੀਂ ਨਾ ਕੀਤਾ ਹੋਊ। ਮਰਦਾਨਾ, ਮੈਂ ਹਾਂ ਦਾਸ ਅਤੇ ਜੀਵ, ਉਹ ਹਨ ਸਾਹਿਬ ਅਤੇ ਜੋਤ ਰੂਪ, ਭੁੱਖ ਤ੍ਰਿਖਾ ਉਹਨਾਂ ਨੂੰ ਨਹੀਂ ਸਤਾਉਂਦੀ। ਕਿਸ ਆਧਾਰ ਉਹ ਨਹੀਂ ਕਾਬਰਦੇ ਉਹ ਜਾਣਨ। ਆਖਦੇ ਹਨ ਕਿ ਕੋਈ ਟਿਕਾਣਾ ਐਸਾ ਹੈ ਕਿ ਨਾਮ ਦਾ ਆਧਾਰ ਸਰੀਰ ਨੂੰ ਵੀ ਪਾਲਦਾ ਹੈ। ਕੀ ਜਾਣੀਏ, ਜੋ ਆਪ ਦੇ ਪ੍ਰੇਮੀ ਹਨ, ਘਰ ਘਰ ਵਿੱਚ ਰਸੋਈ ਪਕਾ ਕੇ ਥਾਲ ਪਰੋਸ ਕੇ ਆਪ ਦਾ ਧਿਆਨ ਧਾਰ ਕੇ ਅਰਦਾਸ ਕਰਦੇ ਹਨ ਕਿ ਆਪ ਦੀ ਰਸਨਾ ਇਸ ਦਾ ਸਵਾਦ ਲਵੇ। ਉਹ ਕੋਈ ਆਧਾਰ ਅਰਦਾਸਾਂ ਦੀਆਂ ਤਰਬਾਂ ਅਤੇ ਥਰਥਰਾਉਂਦਾ ਉਹਨਾਂ ਦੇ ਸੂਖਮ ਆਪੇ ਨੂੰ ਮਿਲਦਾ ਰਹਿੰਦਾ ਹੈ, ਸਾਈਂ ਜਾਣੇ ਜਾਂ ਉਹ ਆਪ। ਝੰਡਾ, ਪਰ ਉਂਝ ਉਹਨਾਂ ਅੱਜ ਭੋਜਨ ਤਾਂ ਨਹੀਂ ਪਾਇਆ ਅਜੇ। ਮਰਦਾਨਾ, ਨਾ ਕੇਵਲ ਅੱਜ, ਸਗੋਂ ਕੱਲ੍ਹ ਪਰਸੋਂ ਦੇ ਪਾਉਣ ਆ ਰਹੀ ਹੀ ਹਨ। ਝੰਡਾ, ਲਓ ਫਿਰ ਤੁਸੀਂ ਤਾਂ ਜੋ ਤਿਆਰ ਹੈ ਪਾ ਲਓ ਅਤੇ ਉਹਨਾਂ ਵਾਸਤੇ ਲੈ ਕੇ ਮੈਂ ਤੁਸਾਂ ਦੇ ਨਾਲ ਚੱਲਦਾ ਹਾਂ, ਮੈਂ ਉਹਨਾਂ ਨੂੰ ਖਵਾਲ ਕੇ ਆਵਾਂਗਾ। ਮਰਦਾਨਾ, ਗੱਲ ਤਾਂ ਸੋਹਣੀ ਹੈ, ਪਰ ਉਹਨਾਂ ਦੇ ਖਾਧੇ ਬਿਨਾਂ ਮੈਂ ਕੀਕਰ ਖਾਵਾਂ। ਪਹਿਲੋਂ ਸਾਹਿਬ ਖਾਵੇ ਤਾਂ ਮਗਰੋਂ ਨਫ਼ਰ ਮੂੰਹ ਪਾਵੇ। ਝੰਡਾ, ਇਹ ਵੀ ਖਰੀ ਗੱਲ ਆਖੀ ਨੇ। ਤਦ ਝੰਡੇ ਨੇ, ਜੋ ਰਾਜੇ ਦੇ ਮਹਿਲਾਂ ਦਾ ਕਾਰੀਗਰ ਸੀ, ਉਸ ਦੇ ਬਾਗ ਤੋਂ ਕੁਝ ਫਲ ਮੰਗਵਾਏ ਅਤੇ ਕੁਝ ਰਿੱਧਾ ਪੱਕਾ ਘਰੋਂ ਤਿਆਰ ਕੀਤਾ ਕਰਾਇਆ ਨਾਲ ਲਿਆ ਅਤੇ ਮਰਦਾਨੇ ਨੂੰ ਲੈ ਕੇ ਤੁਰ ਪਿਆ। ਜਾਂ ਦੋਵੇਂ ਜਣੇ ਸ਼ਹਿਰੋਂ ਬਾਹਰ ਉਜਾੜ ਵਿੱਚ ਆਏ, ਜਿੱਥੇ ਗੁਰੂ ਬਾਬਾ ਬੈਠਾ ਸੀ, ਤਾਂ ਮਰਦਾਨੇ ਨੇ ਆ ਕੇ ਕਰਤਾਰ ਕਰਤਾਰ ਉਚਾਰ ਚਰਨਾਂ 'ਤੇ ਸਿਰ ਧਰਿਆ। ਝੰਡੇ ਨੇ ਵੀ ਚੰਗੇਰ ਧਰ ਕੇ ਚਰਨਾਂ ਕੋਲ ਸੀਸ ਨਵਾ ਕੇ ਕਰਤਾਰ ਕਰਤਾਰ ਆਖਿਆ, ਤਾਂ ਗੁਰੂ ਨਾਨਕ ਅਰਸ਼ਾਂ ਦੇ ਨੂਰ ਨੇ ਆਖਿਆ, ਆਓ ਝੰਡਾ। ਤਾਂ ਝੰਡੇ ਨੇ ਜੀਉ ਆਖ ਕੇ ਪ੍ਰਸ਼ਾਦ ਅੱਗੇ ਧਰਿਆ। ਆਪ ਬੋਲੇ, ਝੰਡਿਆ ਇਹ ਕੀ ਲੈ ਆਇਆ ਹੈ? ਤਾਂ ਉਸ ਆਖਿਆ, ਜੀਉ ਭੋਜਨ ਭੋਜਨ ਹੈ, ਆਪ ਅੰਗੀਕਾਰ ਕਰੋ ਅਤੇ ਆਪਣੇ ਸੇਵਕ ਨੂੰ ਅਚਵਾਓ। ਤਾਂ ਸਤਿਗੁਰੂ ਜੀ ਨੇ ਆਖਿਆ, ਝੰਡਿਆ ਇਸ ਭੋਜਨ ਦੇ ਵੱਖਰੇ ਕਰ, ਇੱਕ ਵੱਖਰਾ ਮਰਦਾਨੇ ਨੂੰ ਦੇ ਜੋ ਖਾਵੇ ਅਤੇ ਤ੍ਰਿਪਤ ਹੋ ਕੇ ਹਰ ਗੁਣ ਗਾਵੇ। ਇਹ ਸੁਣ ਕੇ ਮਰਦਾਨੇ ਆਖਿਆ, ਸਾਹਿਬਾ ਇਹ ਕਿਵੇਂ ਗੱਲ ਢੁੱਕਦੀ ਹੈ ਕਿ ਆਪ ਨਾ ਅਚੋ ਅਤੇ ਮੈਂ ਖਾਵਾਂ? ਪਹਿਲਾਂ ਸਾਹਿਬ ਪਿੱਛੋਂ ਚਾਕਰ। ਤਾਂ ਗੁਰੂ ਨਾਨਕ ਜੀ ਹੱਸੇ ਅਤੇ ਆਖਣ ਲੱਗੇ, ਮਰਦਾਨਿਆਂ ਤੈਨੂੰ ਭੁੱਖ ਲੱਗੀ ਹੈ, ਤੂੰ ਖਾ। ਤੂੰ ਝੰਡੇ ਦਾ ਪ੍ਰਾਹੁਣਾ ਹੈ, ਤੂੰ ਪਹਿਲਾਂ ਖਾ ਲੈ। ਝੰਡਾ ਟੁਰ ਕੇ ਸਾਡੇ ਪਾਸ ਆਇਆ ਹੈ, ਇਹ ਸਾਡਾ ਪ੍ਰਾਹੁਣਾ ਹੈ, ਇਸ ਨੂੰ ਪਹਿਲਾਂ ਖਿਲਾਉਣਾ ਸਾਡਾ ਧਰਮ ਹੈ, ਪਿੱਛੋਂ ਅਸੀਂ ਖਾਵਾਂਗੇ। ਤਦ ਮਰਦਾਨਾ ਬਚਨ ਮੰਨ ਕੇ ਅੰਨ ਖਾਣ ਲੱਗਾ। ਝੰਡਾ ਹੈਰਾਨ ਹੋ ਗਿਆ ਕਿ ਕਿੱਡੇ ਆਦਰ ਵਾਲੇ ਹਨ, ਪਰ ਇਹ ਨਾ ਸਮਝਿਆ ਕਿ ਮੈਨੂੰ ਪਹਿਲਾਂ ਕੀ ਖਵਾਲਣਗੇ। ਉਸ ਜਾਤਾ ਕਿ ਮਰਦਾਨੇ ਤੋਂ ਮਗਰੋਂ ਅੰਨ ਖਾਣ ਦੀ ਮੇਰੀ ਵਾਰੀ ਆਵੇਗੀ ਅਤੇ ਫਿਰ ਜੋਤੀ ਰੂਪ ਜੀ ਆਪ ਛਕਣਗੇ। ਝੰਡਾ ਇਹਨਾਂ ਸੋਚਾਂ ਵਿੱਚ ਹੀ ਸੀ ਕਿ ਸਤਿਗੁਰੂ ਜੀ ਨੇ ਪੁੱਛਿਆ, ਝੰਡਿਆ ਇਹ ਭੋਜਨ ਤੂੰ ਆਪਣੇ ਘਰੋਂ ਲਿਆਇਆ ਹੈ? ਝੰਡਾ, ਜੀਓ ਜੀ ਭੋਜਨ ਤਾਂ ਪਰਮੇਸ਼ਰ ਦੇ ਘਰੋਂ ਆਇਆ ਹੈ, ਮੈਂ ਕੌਣ ਵਿਚਾਰਾ ਹਾਂ? ਗੁਰੂ ਜੀ, ਝੰਡਿਆ ਭੋਜਨ ਘੱਲਣ ਵਾਲੇ ਪਰਮੇਸ਼ਰ ਨੂੰ ਤੂੰ ਜਾਣਦਾ ਹੈ? ਝੰਡਾ, ਇਹ ਤਾਂ ਹੇ ਨਿਰੰਕਾਰੀ ਜੀ ਸਭ ਕੋਈ ਜਾਣਦਾ ਹੈ, ਜੋ ਪਰਮੇਸ਼ਰ ਹੈ ਅਤੇ ਉਹ ਪਾਲਣਾ ਕਰਦਾ ਹੈ। ਗੁਰੂ ਜੀ, ਕੀ ਤੂੰ ਪਰਮੇਸ਼ਰ ਨੂੰ ਜਾਣਿਆ ਹੈ? ਝੰਡਾ ਕੁਝ ਹੈਰਾਨ ਹੋ ਕੇ, ਜੇ ਉਹ ਜਾਣਿਆ ਹੈ ਤਾਂ ਸਤਸੰਗ ਵੱਲ ਚਿੱਤ ਨੂੰ ਰੁਚੀ ਰਹਿੰਦੀ ਹੈ। ਗੁਰੂ ਜੀ ਜੇ ਜਾਣਿਆ ਹੈ ਤਾਂ ਵਿਆਕੁਲ ਕਾਸ ਨੂੰ ਹੋਇਆ ਕਰਦਾ ਹੈ। ਵਿਆਕੁਲਤਾ ਤਾਂ ਜਾਣਨੇ ਦੀ ਨਿਸ਼ਾਨੀ ਹੈ, ਜਿਸ ਜਾਤਾ ਹੈ ਉਹ ਕਿਉਂ ਘਾਬਰਦਾ ਹੈ। ਝੰਡਿਆ ਚੰਗੀ ਤਰ੍ਹਾਂ ਵਿਚਾਰ, ਤੂੰ ਜਾਤਾ ਨਹੀਂ ਆਉਣਾ। ਝੰਡਾ ਕਿਵੇਂ ਜੀਓ, ਵਿਆਕੁਲ ਤਾਂ ਬੜਾ ਰਹਿੰਦਾ ਹਾਂ। ਗੁਰੂ ਜੀ ਜਿਸ ਘੱਟ ਵਿੱਚ ਪਰਮੇਸ਼ਰ ਦੀ ਜਾਣ ਆਈ ਹੈ ਉੱਥੇ ਫਿਰ ਘਬਰਾ ਨਹੀਂ, ਉਹ ਜੋਤ ਸਰੂਪ ਹੈ, ਗਿਆਨ ਸਰੂਪ ਹੈ। ਜਦ ਸਾਡੀ ਜਾਣ ਵਿੱਚ ਗਿਆਨ ਸਰੂਪ ਆ ਗਿਆ ਤਾਂ ਦੁਚਿਤਾਈ ਨਹੀਂ ਰਹਿੰਦੀ, ਦੁਚਿਤਾਈ ਬਿਨਾਂ ਵਿਆਕੁਲਤਾ ਨਹੀਂ ਹੁੰਦੀ। ਝੰਡਾ ਸੋਚ ਕੇ ਠੀਕ, ਗੁਰੂ ਜੀ ਭਲਾ ਝੰਡਿਆ, ਜਦੋਂ ਤੂੰ ਸਵੇਰੇ ਉੱਠ ਕੇ ਮਨ ਦੀਆਂ ਦੌੜਾਂ ਨੂੰ ਠੱਲਦਾ ਹੈ, ਭਗਵੰਤ ਵੱਲੇ ਖਿਆਲ ਨੂੰ ਮੋੜਦਾ ਹੈ, ਤਦੋਂ ਤਾਂ ਉਸ ਵੱਲ ਧਿਆਨ ਪੈਂਦਾ ਹੈ, ਪਰ ਜਦੋਂ ਕੰਮ ਕਾਜ ਵਿੱਚ ਮਗਨ ਹੁੰਦਾ ਹੈ ਸਾਰਾ ਦਿਨ, ਤਦੋਂ ਮਨ ਉਸ ਕੰਮ ਵਿੱਚ ਹੁੰਦਾ ਹੈ ਮਗਨ, ਤਦੋਂ ਤੂੰ ਕੰਮ ਕਾਜ ਨੂੰ ਜਾਣਦਾ ਹੈ, ਭਗਵੰਤ ਨੂੰ ਨਹੀਂ ਜਾਣਦਾ। ਝੰਡਾ ਹਾਂ ਜੀ, ਸੱਚ ਤਾਂ ਇਹੋ ਹੀ ਹੈ। ਗੁਰੂ ਜੀ ਤਾਂ ਤੂੰ ਪਰਮੇਸ਼ਰ ਨੂੰ ਅਜੇ ਨਹੀਂ ਜਾਣਿਆ, ਕਿਉਂ ਜੋ ਜਦੋਂ ਆਸਣ ਲਾ ਬੈਠਦਾ ਹੈ ਤਾਂ ਮਨ ਦਸੋ ਦਿਸ਼ਾ ਵੱਲ ਧਾਵਦਾ ਹੈ ਅਤੇ ਇੱਥੋਂ ਰੁਕਦਾ ਨਹੀਂ। ਕਦੇ ਨਾਮ ਰੂਪ ਮਿੱਥਿਆ ਖਿਆਲ ਕਰਕੇ, ਅਨਾਮ ਅਰੂਪ ਦਾ ਇੱਕ ਆਪਣਾ ਛੂਣ ਵਰਗਾ ਖਿਆਲ ਬਣਾ ਕੇ ਉਸ ਵਿੱਚ ਟਿਕਣ ਦੇ ਤਰਲੇ ਲੈਂਦਾ ਹੈ। ਸੋ ਉਹ ਤਾਂ ਵਕਤ ਲੰਘਿਆ ਤਰਲਿਆਂ ਵਿੱਚ, ਦਿਹਾੜੀ ਕੰਮਾਂ ਦੀ ਜਾਣ ਸਿਆਣ ਅਤੇ ਭੁਗਤਾਉਣ ਵਿੱਚ ਸਮਾਂ ਲੰਘ ਗਿਆ, ਰਾਤ ਨੀਂਦ ਵਿੱਚ ਸੁਪਨਿਆਂ ਵਿੱਚ ਰੁੱਝਿਆ ਲੰਘ ਗਈ। ਪਰਮੇਸ਼ਰ ਨੂੰ ਤੂੰ ਕਦੋਂ ਜਾਣਦਾ ਹੈ? ਆਪਣੇ ਮਨ ਦੀ ਅਵੇਚਨਾ ਅਤੇ ਆਪਣੇ ਰੁਝੇਵੇਂ ਦਾ ਇਹ ਹਿਸਾਬ ਸੁਣ ਕੇ ਝੰਡਾ ਘਬਰਾਇਆ, ਘਬਰਾ ਕੇ ਵਿਚਾਰ ਵਿੱਚ ਪੈ ਗਿਆ। ਵਿਚਾਰ ਨੇ ਦੱਸਿਆ ਕਿ ਜੋਤ ਨਿਰੰਜਣੀ ਜੀ ਸੱਚ ਕਹਿ ਰਹੇ ਹਨ, ਮਨ ਮੇਰਾ ਹੈ ਅਤੇ ਉਸ ਦੀ ਦਸ਼ਾ ਆਪ ਦੱਸ ਰਹੇ ਹਨ। ਆਖਣ ਲੱਗਾ, ਸੱਚ ਕਿਹਾ ਨੇ, ਐਵੇਂ ਹੀ ਚਿੱਤ ਵਿੱਚ ਸਤਸੰਗ ਦਾ ਮਾਣ ਧਾਰੀ ਬੈਠਾ ਹਾਂ, ਆਪਣੇ ਪੋਲ ਦੀ ਆਪ ਨੂੰ ਸੋਝੀ ਨਾ ਪਈ। ਗੁਰੂ ਜੀ ਝੰਡਿਆ, ਜੋ ਕਿਸੇ ਦੇ ਅੰਦਰ ਧਨ ਹੈ ਉਸ ਨੂੰ ਹਰ ਵੇਲੇ ਆਪਣੇ ਧਨ ਦਾ ਗਿਆਨ ਨਹੀਂ ਰਹਿੰਦਾ, ਤਾਂ ਉਹ ਕਿਸੇ ਲੋੜ ਵੇਲੇ ਧਨ ਦੇ ਅੰਦਰ ਹੁੰਦਿਆਂ ਸੁੰਦਿਆਂ ਥੁੜ ਖੜੋਵੇਗਾ। ਉਸ ਵੇਲੇ ਉਸ ਛਿੰਨ ਜਦੋਂ ਕਿ ਧਨ ਦੇ ਅੰਦਰ ਹੋਣ ਦਾ ਗਿਆਨ ਉਸ ਨੂੰ ਭੁੱਲ ਗਿਆ ਹੈ। ਧਨ ਦਾ ਉਸ ਲਈ ਹੋਣਾ ਨਾ ਹੋਣਾ ਬਰਾਬਰ ਹੈ, ਉਸ ਨੇ ਹੁੰਦੇ ਧਨ ਨੂੰ ਨਹੀਂ ਜਾਣਿਆ। ਝੰਡਾ ਅੱਖਾਂ ਮੀਟੀ ਦਿਲ ਦਾ ਸਾਰਾ ਤਾਣ ਲਾ ਕੇ ਸਮਝਣ ਲੱਗ ਰਿਹਾ ਸੀ, ਸਮਝਣ ਵੱਲ ਲੱਗ ਰਿਹਾ ਸੀ, ਜਾਂ ਆਪ ਚੁੱਪ ਹੋ ਗਏ ਤਾਂ ਬੰਦ ਅੱਖਾਂ ਵਿੱਚ ਹੀ ਸਿਰ ਹਿਲਾ ਹਿਲਾ ਕੇ ਕਹਿਣ ਲੱਗਾ, ਠੀਕ ਠੀਕ। ਝੰਡੇ ਨੇ ਆਪਣੇ ਘਰ ਵਿੱਚ ਵੱਸਦੇ ਠਾਕੁਰ ਨੂੰ ਹੁੰਦਿਆਂ ਸੁੰਦਿਆਂ ਨਹੀਂ ਜਾਣਿਆ, ਪਰ ਨਹੀਂ ਜਾਣਿਆ ਠੀਕ ਹੈ। ਉਹ ਕਾਹਦਾ ਜਾਣਿਆ ਜੋ ਅੱਠੇ ਪੈਰ ਭੁੱਲ ਪਈ ਰਹੀ, ਕਦੇ ਸਾਂਝ ਵੇਲੇ ਬਰਸਾਤ ਦੇ ਬੱਦਲਾਂ ਵਿੱਚੋਂ ਤਰਲੇ ਲੈ ਕੇ ਕੋਈ ਕਿਰਨ ਦਿਸੀ, ਕੋਈ ਓਹਲੇ ਹੋ ਗਈ। ਇਸ ਹਿਸਾਬ ਤਾਂ ਅਸਾਂ ਨਹੀਂ ਜਾਤਾ, ਨਹੀਂ ਸਮਝਾਤਾ, ਨਹੀਂ ਪਛਾਤਾ, ਸਿਰ ਫੇਰ ਕੇ ਆਹ ਐਵੇਂ ਬੀਤ ਗਈ, ਬਿਰਥਾ ਹੀ ਲੰਘ ਗਈ। ਗੁਰੂ ਜੀ ਝੰਡਿਆ, ਨਿਰਾਸ਼ ਵੀ ਨਾ ਹੋ, ਜੋ ਤੈਨੂੰ ਲੱਗਣ ਲੱਗੀ ਹੈ, ਜੋ ਤੈਨੂੰ ਭਗਵੰਤ ਦੇ ਮਿਲਾਪ ਦੀ ਤ੍ਰਿਖਾ ਹੈ, ਸੋ ਵੀ ਧੰਤਾ ਯੋਗ ਹੈ, ਉਸੇ ਨੇ ਮਿਲਾਉਣਾ ਹੈ। ਜਿਸ ਦੇ ਅੰਦਰ ਦਰਸ਼ਨ ਦੀ ਸਿੱਕ ਨਹੀਂ, ਤਾਂਘ ਨਹੀਂ, ਉਹ ਤਾਂ ਮੁਰਦੇ ਸਮਾਨ ਹੈ। ਮੁਰਦੇ ਨੂੰ ਮਿਲਾਪ ਦੇ ਕੋਈ ਅਰਥ ਨਹੀਂ ਹੁੰਦੇ, ਮੇਰਾ ਮਨ ਜਿਉਂਦਾ ਹੈ ਜੋ ਸਿੱਕਦਾ ਹੈ। ਸਮਝਣ ਗੋਚਰੀ ਗੱਲ ਇਹ ਹੈ ਕਿ ਤੂੰ ਉਸ ਨੂੰ ਜਾਣਿਆ ਨਹੀਂ, ਸਹੀ ਨਹੀਂ ਕੀਤਾ। ਝੰਡਾ ਤੜਫ ਕੇ, ਕਿਵੇਂ ਜਾਣਾ, ਕਿਵੇਂ ਸਜਾਣਾ? ਗੁਰੂ ਜੀ ਪਰਮੇਸ਼ਰ ਅਨੰਤ ਹੈ, ਉਸ ਦਾ ਕੋਈ ਆਦ ਨਹੀਂ, ਕੋਈ ਅੰਤ ਨਹੀਂ। ਅਸੀਂ ਅੰਤ ਵਾਲੇ ਹਾਂ, ਅਨੰਤ ਅਤੇ ਅੰਤ ਵਾਲੇ ਵਿੱਚ ਵਿੱਥਾਂ ਪਈਆਂ ਹਨ, ਇਹ ਵਿੱਥਾਂ ਦੂਰ ਕਰਨੀਆਂ ਹਨ। ਝੰਡਾ ਤਰਲੇ ਦੀ ਸੁਰ ਵਿੱਚ ਕਿਵੇਂ ਜੀਓ, ਕਿਵੇਂ ਕਰਾਂ? ਗੁਰੂ ਜੀ ਅਨੰਤ ਅਤੇ ਅੰਤ ਵਾਲੇ ਵਿੱਚ ਇੱਕ ਵਿੱਥ ਕਾਲ ਦੀ ਹੈ, ਸਮੇਂ ਦੀ ਹੈ। ਸਾਡੇ ਸਾਰੇ ਅੰਤ ਵਾਲਿਆਂ ਦਾ ਕਾਲ ਸਮਾਂ ਛਿਨ ਛਿਨ ਕਰਕੇ ਲੰਘਦਾ ਹੈ। ਜੋ ਅਸੀਂ ਛਿਨ ਛਿਨ ਸੰਭਾਲ ਕਰੀਏ ਤਾਂ ਹਰ ਛਿਨ ਸੰਭਾਲਦਿਆਂ ਸਾਰੀਆਂ ਛਿੰਨਾਂ ਦੀ ਇੱਕ ਮਾਨੋ ਲੜੀ ਜੀ ਬਣ ਜਾਏਗੀ। ਇਸ ਨੂੰ ਕਹਾਂਗੇ ਸੰਭਾਲ ਦੀ ਲੜੀ। ਇਹ ਲੜੀ ਇੱਕ ਤਰ੍ਹਾਂ ਦੀ ਲਗਾਤਾਰ ਹੋ ਜਾਏਗੀ, ਮਾਨੋ ਅਸਾਂ ਕਾਲ ਦੀ ਹਰ ਛਿੰਨ ਨੂੰ ਸੰਭਾਲ ਕੇ ਆਪਣੇ ਅਤੇ ਅਨੰਤ ਦੇ ਵਿਚਾਲੇ ਕਾਲ ਦੀ ਨਦੀ ਉੱਤੇ ਇੱਕ ਪੁਲ ਬੰਨ ਲਿਆ ਹੈ ਅਤੇ ਇਸ ਵਿੱਥ ਨੂੰ ਮਾਨੋ ਦੂਰ ਕਰ ਲਿਆ ਹੈ। ਝੰਡਾ ਠੀਕ ਹੈ, ਠੀਕ ਹੈ, ਕਿਹਾ ਸੋਹਣਾ ਕਰਕੇ ਸਮਝਾਇਆ ਨੇ, ਪਰ ਇਸ ਨੂੰ ਕਰਨੀ ਕਰਤੱਵ ਵਿੱਚ ਕੀਕੋਂ ਲਿਆਉਣਾ ਹੈ? ਇਹ ਜ਼ਰਾ ਖੋਲ੍ਹ ਕੇ ਦੱਸੋ ਨਾ ਜੀਓ, ਕਿਉਂਕਿ ਮੇਰਾ ਮਨ ਸ਼ਾਸਤਰ ਬੁੱਧੀ ਦੇ ਮਗਰ ਲੱਗ ਕੇ ਹੋਰਵੇਂ ਹੋਰਵੇਂ ਸਮਝਦਾ ਰਿਹਾ ਹੈ, ਜਿਸ ਨਾਲ ਮਨ ਤਾਂ ਸਬੁੱਧ ਹੁੰਦਾ ਗਿਆ ਪਰ ਹੁਣ ਸੋਝੀ ਪੈਂਦੀ ਹੈ ਕਿ ਅੰਦਰ ਪੁੜਿਆ ਘਟਿਆ ਕੁਛ ਨਹੀਂ। ਕਰਨੀ ਕਰਤੱਵ ਦਾ ਵਲ ਠੀਕ ਨਹੀਂ ਆਇਆ ਤਾਂ ਹੀ ਸਦਾ ਵਿਆਕਲ ਹੁੰਦਾ ਰਿਹਾ ਹਾਂ। ਗੁਰੂ ਜੀ, ਪਰਮੇਸ਼ਰ ਹੈ, ਇਹ ਗੱਲ ਤਾਂ ਪ੍ਰਤੱਖ ਹੈ, ਉਸ ਦਾ ਸਰੂਪ ਹੈ ਹੀ ਤਾਂ ਹੈ, ਸ਼ਤਯ ਸਰੂਪ ਹੈ, ਸਰੂਪ ਠੀਕ ਹੈ। ਝੰਡਾ ਜੀਓ, ਹਾਂ ਸੱਤ, ਤਿੰਨੇ ਕਾਲ ਸੱਤ, ਸਦਾ ਸੱਤ, ਉਹ ਹੈ, ਇਹੋ ਦੱਸਿਆ ਨੇ ਨਾ। ਗੁਰੂ ਜੀ, ਹੈ, ਉਹ ਹੈ, ਇਹ ਉਸ ਦਾ ਇੱਕ ਸਰੂਪ ਹੈ। ਇਹ ਭਾਵ ਸਾਡੇ ਅੰਦਰ ਨਹੀਂ ਹੈ, ਸਾਡੇ ਅੰਦਰ ਉਹ ਹੈ। ਇਹ ਭਾਵ ਕਿਵੇਂ ਵੱਸ ਜਾਵੇ? ਤਾਂ ਉਸ ਦਾ ਸਰੂਪ ਅੰਦਰ ਵੱਸ ਗਿਆ, ਸਾਡੀ ਜਾਣ ਵਿੱਚ ਜਾਣ ਆ ਗਿਆ। ਪਰ ਅਸੀਂ ਕਾਲ ਵਿੱਚ ਵੱਸਦੇ ਹਾਂ, ਕਾਲ ਸਾਡਾ ਛਿੰਨ ਛਿੰਨ ਕਰਕੇ ਲੰਘਦਾ ਹੈ, ਮਨ ਦਾ ਸੰਕਲਪ ਛਿੰਨ ਛਿੰਨ ਹੋਰਨਾਂ ਪਰਚਿਆਂ ਸੋਚਾਂ ਵਿੱਚ ਤੁਰਿਆ ਜਾ ਰਿਹਾ ਹੈ। ਮਾਨੋ ਸਾਡਾ ਸਾਰਾ ਕਾਲ ਇਸ ਹੈ ਭਾਵਨਾ ਦੇ ਵਿਸਾਰੇ ਵਿੱਚ ਲੰਘ ਜਾਂਦਾ ਹੈ। ਜੇ ਅਸੀਂ ਵਿਸਾਰੇ ਦੀ ਥਾਂ ਯਾਦ ਨੂੰ ਕਹੋ ਜਾਂ ਚੇਤੇ ਨੂੰ ਕਹੋ ਜਾਂ ਸਿਮਰਨ ਨੂੰ ਕਹੋ, ਅੰਦਰ ਪਾ ਲਈਏ। ਝੰਡਾ ਜ਼ਰਾ ਕਾਲਾ ਹੋ ਕੇ ਕਿਵੇਂ? ਗੁਰੂ ਜੀ, ਪਰਮੇਸ਼ਰ ਹੈ, ਇਹ ਗੱਲ ਹਰ ਛਿਨ ਅਸੀਂ ਯਾਦ ਰੱਖੀਏ। ਸਾਡੇ ਚੇਤੇ ਵਿੱਚੋਂ ਉਹ ਹੈ, ਇਹ ਗੱਲ ਕਿਸੇ ਛਿਨ ਨਾ ਨਿਕਲੇ ਤਾਂ ਸਮਝ ਲੈ ਕਿ ਇਹ ਸਿਆਣ ਲਗਾਤਾਰ ਸਿਆਣ ਹੋ ਕੇ ਸਾਨੂੰ ਉਸ ਦੇ ਹੈ ਹੋਣ ਦੀ ਬੱਜ ਜਾਏਗੀ ਕਿ ਨਾ। ਹਰ ਛਿਨ ਯਾਦ ਰਹੇ ਕਿ ਉਹ ਹੈ ਤਾਂ ਕੋਈ ਛਿਨ ਨਾ ਆਊ ਕਿ ਸਾਨੂੰ ਹੈ ਭੁੱਲ ਜਾਵੇ। ਤਦ ਹੈ ਦੀ ਗਿਆਤ ਲਗਾਤਾਰ ਸਾਡੇ ਅੰਦਰ ਹੋ ਗਈ, ਅਸੀਂ ਕਾਲ ਦੀ ਨਦੀ ਉੱਤੇ ਪੁਲ ਬਣਾ ਕੇ ਅਨੰਤ ਦੇ ਦੇਸ਼ ਨਾਲ ਜਾ ਛੋਹੇ ਕਿ ਨਾ। ਅੰਤ ਵਾਲੇ ਦੇ ਅੰਦਰ ਅਨੰਤ ਦੀ ਹੈ ਦਾ ਭਾਵ ਇੱਕ ਤਰ੍ਹਾਂ ਨਾਲ ਲਗਾਤਾਰ ਭਾਵ ਹੋ ਗਿਆ। ਝੰਡਾ ਠੀਕ ਹੈ, ਠੰਡਾ ਸਾਹ ਲੈ ਕੇ ਕਿਵੇਂ ਕੱਖ ਦੇ ਓਲਿਓਂ ਲੱਖ ਕੱਢ ਦਿਖਾਇਆ ਨੇ। ਗੁਰੂ ਜੀ, ਫਿਰ ਇਸ ਲਗਾਤਾਰ ਹੋਂਦ ਦਾ ਅੰਦਰ ਅਭਿਆਸ ਕਰੋ। ਕਰਤਾਰ ਹੈ, ਮੇਰੇ ਅੰਦਰ ਹੈ, 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 ਚਿੰਤਨ ਕਰਦਿਆਂ ਚੇਤੇ ਵਿੱਚ ਹੈ ਵੱਸ ਜਾਏਗੀ। ਫਿਰ ਚੇਤੇ ਵਿੱਚ ਰੱਖੀ ਗੱਲ ਧੁਰ ਅੰਦਰਲੇ ਚਿੱਤ ਵਿੱਚ ਉਤਰ ਜਾਏਗੀ। ਕੋਈ ਦਿਨ ਐਸਾ ਆਵੇਗਾ ਕਿ ਇਹ ਪ੍ਰਵਾਹ ਲਗਾਤਾਰ ਹੀ ਹੋ ਜਾਏਗਾ, ਸੁਭਾਵਿਕ ਹੋ ਜਾਏਗਾ, ਸੁੱਤੇ ਸਿੱਧ ਟੁਰਦਾ ਰਹੇਗਾ। ਤਦੋਂ ਸਮਝੀ ਕਿ ਪਰਮੇਸ਼ਰ ਨੂੰ ਕੁਛ ਜਾਣਿਆ ਹੈ। ਝੰਡਾ, ਸਤਸੰਗੀ ਕਹਾਉਣ ਵਾਲੇ ਲੋਕ ਕਿ ਗਿਆਨੀ ਲੋਕ ਕਥਾ ਕਰਨ ਵੇਲੇ ਕਿ ਸਮਝਣ ਸਮਝਾਉਣ ਵੇਲੇ ਕਿ ਚਰਚਾਵਾਦ ਵੇਲੇ ਜਾਂ ਕੋਈ ਵਿਰਲੇ ਘੜੀ ਅੱਧ ਘੜੀ ਬੈਠ ਕੇ ਤਰਲਾ ਲੈ ਕੇ ਸਮਝਦੇ ਹਨ ਕਿ ਅਸਾਂ ਸਾਈਂ ਨੂੰ ਜਾਣ ਲਿਆ ਹੈ। ਇਹੋ ਭੁੱਲ ਭਲਿਆਂ ਨੂੰ ਵਾਪਰ ਰਹੀ ਹੈ। ਅੱਠਾਂ ਪੈਰਾਂ ਵਿੱਚੋਂ ਸੱਤ ਪੈਰ ਅਤੇ ਪੌਣੀਆਂ ਅੱਠ ਘੜੀਆਂ ਭੁੱਲ ਵਿੱਚ ਵੱਸਦੇ, ਮਨੋ ਦੂਰੀ ਵਿੱਚ ਰਹਿੰਦੇ ਵਿੱਥਾਂ 'ਤੇ ਖੜੋ ਕੇ ਕਾਲ ਦੀ ਨਦੀ ਵਿੱਚ ਕੱਖ ਪਲਾਹ ਇਕੱਠੇ ਕਰਦਿਆਂ ਲੰਘ ਜਾਂਦੇ ਹਨ। ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਸਤਸੰਗੀ ਹਾਂ, ਰੱਬ ਦੇ ਪ੍ਰੇਮੀ ਹਾਂ, ਭਲੇ ਹਾਂ, ਵੈਰਾਗੀ ਹਾਂ, ਅਸਾਂ ਜਾਤਾ ਹੈ, ਬਾਕੀ ਦਾ ਜਗਤ ਮਗਨ ਅਵਸਥਾ ਵਿੱਚ ਹੈ। ਫਿਰ ਅਸੀਂ ਉਹਨਾਂ ਨੂੰ ਉਪਦੇਸ਼ ਵੀ ਦੇਣ ਤੁਰ ਪੈਂਦੇ ਹਾਂ। ਭੁੱਲ ਦਰ ਭੁੱਲ ਹੁੰਦੀ ਹੈ, ਸ਼ੌਕ ਹੈ ਆਪੇ 'ਤੇ, ਹਾਂ ਮੈਨੂੰ ਸ਼ੌਕ ਹੈ ਆਪਣੇ ਆਪੇ 'ਤੇ। ਗੁਰੂ ਜੀ, ਕਾਲ ਛਿਨ ਛਿਨ ਕਰਕੇ ਤੁਰ ਰਿਹਾ ਹੈ ਪਰ ਭਾਸਦਾ ਇੱਕ ਵਗਦੀ ਧਾਰਾ ਵਾਂਗੂ ਹੈ। ਤਿਵੇਂ ਛਿਨ ਛਿਨ ਵਿੱਚ ਸਾਈਂ ਨੂੰ ਯਾਦ ਰੱਖੋ। ਇਹ ਛਿਨ ਛਿਨ ਦੀ ਯਾਦ ਇੱਕ ਅਵਿਰਲ ਧਾਰਾ ਵਾਂਗੂ ਪ੍ਰਵਾਹ ਬਣ ਜਾਏਗੀ। ਜਿਵੇਂ ਧਨੀ ਨੂੰ ਆਪਣੇ ਧਨ ਦਾ ਗਿਆਨ ਲਗਾਤਾਰ ਹੀ ਹੈ, ਤਦੇ ਹੀ ਉਹ ਧਨ ਦਾ ਸੁੱਖ ਮਾਣਦਾ ਹੈ, ਤਿਵੇਂ ਸਾਈਂ ਦੀ ਹੋਂਦ ਦਾ ਅਭਿਆਸ ਲਗਾਤਾਰ ਹੋ ਕੇ ਗਿਆਨ ਰੂਪ ਹੋ ਜਾਏਗਾ। ਲਗਾਤਾਰ ਹੈ ਦਾ ਭਾਵ ਚੇਤੇ ਵਿੱਚ ਵੱਸਦਾ ਵੱਸਦਾ ਚਿੱਤ ਵਿੱਚ ਟਿਕ ਜਾਏਗਾ ਅਤੇ ਚੇਤੇ ਵਿੱਚ ਲਗਾਤਾਰ ਹੀ ਗਿਆਨ ਪਾਸੇਗਾ। ਇਸ ਤੋਂ ਸਵਾਦ, ਰਸ ਅਤੇ ਆਨੰਦ ਮਿਲੇਗਾ। ਝੰਡਾ, ਮੈਂ ਜੋਤ ਨਿਰੰਜਣੀ ਜੀ ਸਮਝ ਲਿਆ ਹੈ ਸਵਾਦ ਆਇਆ ਹੈ ਪਰ ਡਰਦਾ ਹਾਂ ਕੁਛ ਚਿਰ ਨੂੰ ਛਿਨ ਛਿਨ ਦੀ ਯਾਦ ਭੁੱਲ ਜਾਏਗੀ। ਸੁਣਦੇ ਤੇ ਸਮਝਦੇ ਸਾਰ ਰੌਂ ਟੁਰ ਨਹੀਂ ਪੈਂਦਾ, ਪਰ ਆਪ ਦੇ ਬਚਨ ਦਾ ਸਦਕਾ ਹੁਣ ਤੁਰਦਾ ਲੱਗਦਾ ਹੈ। ਕਿਤੇ ਇਹ ਘੜੀ ਕੁ ਨੂੰ ਖੜੋ ਨਾ ਜਾਵੇ। ਗੁਰੂ ਜੀ ਝੰਡਿਆ, ਗੱਲ ਤਾਂ ਗਹੁ ਕਰਕੇ ਪਕੜਨ ਵਾਲੀ, ਮਨ ਦੇ ਪੱਲੇ ਵਿੱਚ ਪਾ ਕੇ ਖਿੱਚ ਕੇ ਗੰਢ ਦੇ ਲੈਣ ਵਾਲੀ ਹੈ ਇਹੋ। ਜੇ ਕਿਸੇ ਦਾ ਮਨ ਉੱਚਾ ਸੁੱਚਾ ਹੈ ਤਾਂ ਸੁਣਦੇ ਸਾਰ ਇਹ ਯਾਦ ਦਾ ਰੌਂ ਟੁਰ ਪਏਗਾ। ਇਹ ਮਨ ਦੀ ਅਵਸਥਾ ਦੀ ਗੱਲ ਹੈ। ਕਈ ਮਨ ਐਸੇ ਹਨ ਕਿ ਸੁਣਦੇ ਸਾਰ ਲੱਗ ਪੈਂਦੇ ਹਨ, ਪਰ ਐਸੇ ਮਨ ਵਿਰਲੇ ਹਨ। ਕਮਾਏ ਹੋਏ ਮਨ ਜੋ ਦੀਵੇ ਵੱਟੀ ਤੇਲ ਦੇ ਮੈਲ ਵਾਂਗੂ ਤਿਆਰ ਹੁੰਦੇ ਹਨ, ਲਾਟ ਦੀ ਸ਼ੋਅ ਲੱਗਦੇ ਸਾਰ ਬਲ ਪੈਂਦੇ ਹਨ। ਪਰ ਜੋ ਮਨ ਕਮਾਏ ਹੋਏ ਨਹੀਂ, ਜਿਨ੍ਹਾਂ ਨੂੰ ਵੈਰਾਗ ਸਤਸੰਗ ਆਦਿ ਕੋਈ ਤਰਲੇ ਪਹਿਲੇ ਕਿ ਹੁਣ ਨਹੀਂ ਲੰਘੇ, ਉਹ ਲੱਗ ਤਾਂ ਪੈਂਦੇ ਹਨ ਪਰ ਫਿਰ ਭੁੱਲਦੇ ਹਨ। ਸਾਹਿਬ ਸੱਚੇ ਸਾਹਿਬ ਦੀ ਯਾਦ ਤੋਂ ਵਿਸਰ ਵਿਸਰ ਜਾਂਦੇ ਹਨ। ਉਹਨਾਂ ਨੂੰ ਫਿਰ ਇੱਕ ਹੋਰ ਸਮਝ ਕਰਨੀ ਪੈਂਦੀ ਹੈ। ਝੰਡਾ, ਉਹ ਜ਼ਰੂਰ ਦੱਸੋ ਮੈਨੂੰ ਆਪਣੇ ਮਨ 'ਤੇ ਭਤੀਜਣਾ ਨਹੀਂ ਕਿ ਹੁਣ ਵਾਂਗੂ ਤੁਰਿਆ ਰਹੇਗਾ। ਮੇਰਾ ਮਨ ਕੱਚਾ ਹੈ, ਖਿਆਲ ਕਰਦਾ ਹੈ ਕਿ ਮੈਂ ਵਧੀਆ ਕਿਸਮ ਦਾ ਹਾਂ, ਪਰ ਹੈ ਸਧਾਰਨ ਜਿਹਾ ਅਤੇ ਕੱਚਾ ਜਿਹਾ। ਗੁਰੂ ਜੀ, ਕਦੇ ਮੁੰਡੇ ਪੜ੍ਹਦੇ ਡਿੱਠੇ ਨਹੀਂ? ਇੱਕ ਇੱਕ ਪਦ ਨੂੰ ਕਿੰਨੀ ਕਿੰਨੀ ਵਾਰੀ ਘੋਖਦੇ ਹਨ। ਘੋਖਦਿਆਂ ਘੋਖਦਿਆਂ ਉਹ ਪਦ, ਉਸ ਦਾ ਅਰਥ ਉਹਨਾਂ ਦੇ ਚੇਤੇ ਵਿੱਚ ਬੈਠਦਾ, ਹੇਠਾਂ ਚਿੱਤ ਵਿੱਚ ਲਹਿ ਜਾਂਦਾ ਹੈ, ਫਿਰ ਕਦੇ ਨਹੀਂ ਭੁੱਲਦਾ। ਸੋ ਕਿਸੇ ਗੱਲ ਨੂੰ ਘੜੀ ਮੁੜੀ ਚੇਤੇ ਵਿੱਚ ਵਸਾਉਂਦਿਆਂ ਉਹ ਅੰਦਰ ਘੱਟ ਵਿੱਚ ਦਿਲ ਦੇ ਹੇਠਲੇ ਪਰਤ ਵਿੱਚ ਬੈਠ ਕੇ ਪੱਕੀ ਹੋ ਜਾਂਦੀ ਹੈ। ਉਹ ਸਾਡਾ ਗਿਆਨ ਹੈ ਅਤੇ ਉਹ ਸੁੱਖ ਦਿੰਦਾ ਹੈ। ਸੋ ਜੋ ਗੱਲ ਇੱਕੋ ਵਾਰੀ ਸੁਣ ਕੇ ਚੇਤੇ ਵਿੱਚ ਨਹੀਂ ਵਸ ਜਾਂਦੀ, ਉਸ ਨੂੰ ਜੀਵ ਨਾਲ ਦੁਹਰਾਈਦਾ ਹੈ, ਘੜੀ ਮੁੜੀ ਉਚਾਰੀਦਾ ਹੈ, ਰਟਨ ਕਰੀਦਾ ਹੈ, ਉਹ ਫਿਰ ਚੇਤੇ ਵਿੱਚ ਵੱਸਦੀ ਹੈ। ਭਾਵ ਇਹ ਕਿ ਚੇਤੇ ਵਿੱਚ ਕਿਸੇ ਸ਼ੈ ਨੂੰ ਵਸਾਉਣ ਲਈ ਉਸ ਦਾ ਬਾਰ ਬਾਰ ਰਟਨ ਕਰਨਾ ਸਹਾਈ ਹੁੰਦਾ ਹੈ। ਜਿਵੇਂ ਤੈਨੂੰ ਦੱਸਿਆ ਸੀ ਕਿ ਚੇਤੇ ਵਿੱਚ ਕਿਸੇ ਗੱਲ ਨੂੰ ਬਾਰ ਬਾਰ ਵਸਾਇਆ, ਉਹ ਗੱਲ ਚਿੱਤ ਵਿੱਚ ਮਨ ਦੇ ਹੇਠਲੇ ਪਰਤ ਵਿੱਚ ਵੱਸ ਜਾਂਦੀ ਹੈ। ਸੋ ਪ੍ਰਤੱਖ ਹੈ ਕਿ ਚੇਤੇ ਵਿੱਚ ਵਸਾਉਣ ਲਈ ਬਹੁਤ ਵੇਰੀ ਸਾਨੂੰ ਰਸਨਾ ਦੇ ਰਟਨ ਤੋਂ ਸਹਾਇਤਾ ਮਿਲ ਜਾਂਦੀ ਹੈ। ਇਹ ਗੱਲ ਕਿ ਰਟਨ ਨਾਲ, ਬਾਰ ਬਾਰ ਉਚਾਰਨ ਨਾਲ, ਜਪਣ ਨਾਲ, ਚੇਤੇ ਵਿੱਚ, ਯਾਦ ਵਿੱਚ, ਸਿਮਰਨ ਵਿੱਚ ਗੱਲ ਵੱਸ ਜਾਂਦੀ ਹੈ, ਪ੍ਰਤੱਖ ਹੈ। ਸਾਡੇ ਮਨ ਦੀ ਅੰਦਰਲੀ ਕਲਾ ਦੀ ਬਨਾਵਟ ਐਸੀ ਹੈ ਅਤੇ ਹਰ ਕੋਈ ਸਮਝਦਾ ਹੈ। ਜਿਤਨੇ ਵਿਦਵਾਨ ਹਨ ਸਭ ਨੇ ਵਿੱਦਿਆ ਇਸੇ ਤਰ੍ਹਾਂ ਰਟ ਰਟ ਅਤੇ ਯਾਦ ਕਰ ਕਰਕੇ ਅੰਦਰ ਵਸਾਈ ਹੈ। ਸੋ ਝੰਡਿਆ, ਜੋ ਤੌਖਲਾ ਹੋਵੇ ਕਿ ਸਾਈਂ ਦੀ ਹੋਂਦ ਸਾਡੀ ਯਾਦ ਵਿੱਚ ਲਗਾਤਾਰੀ ਨਿਵਾਸ ਨਹੀਂ ਕਰੇਗੀ ਤਾਂ ਸਾਈਂ ਦਾ ਨਾਮ ਰਸਨਾ 'ਤੇ ਬਿਠਾ ਕੇ ਜਪ ਕਰੀਏ, ਰਟਨ ਕਰੀਏ, ਬਾਰ ਬਾਰ ਉਚਾਰੀਏ। ਇਸ ਰਸਨਾ ਦੇ ਅਭਿਆਸ ਨਾਲ, ਇਸ ਜੀਵ ਨਾਲ, ਨਾਮ ਜਪਣ ਨਾਲ ਸਾਈਂ ਦੀ ਹੋਂਦ ਯਾਦ ਵਿੱਚ ਵੱਸ ਜਾਏਗੀ। ਯਾਦ ਵਿੱਚੋਂ ਕਿਸੇ ਵੇਲੇ ਨਾ ਨਿਕਲਣ ਦੇਣ ਨਾਲ ਇਹ ਭਾਵ ਚਿੱਤ ਵਿੱਚ, ਮਨ ਦੇ ਹੇਠਲੇ ਪਰਤ ਵਿੱਚ ਲਗਾਤਾਰੀ ਰੰਗ ਵਿੱਚ ਟਿਕ ਜਾਏਗਾ। ਝੰਡਾ, ਸਾਹ ਘੁੱਟ ਘੁੱਟ ਕੇ ਸਾਰਾ ਧਿਆਨ ਲਾ ਲਾ ਕੇ ਸਮਝ ਰਿਹਾ ਸੀ, ਹੁਣ ਇੱਕ ਲੰਮਾ ਸਾਹ ਲੈ ਕੇ ਅਤੇ ਉਫ ਜਿਹੀ ਮੱਧਮ ਆਵਾਜ਼ ਕਰਕੇ ਆਖਣ ਲੱਗਾ, ਸਵਾਦ ਆ ਗਿਆ ਹੈ, ਸਮਝ ਪੈ ਗਿਆ ਹੈ। ਜੇ ਆਪ ਮੂਰਖ ਨੂੰ ਸਮਝਾਉਂਦੇ ਥੱਕ ਨਾ ਗਏ ਹੋਵੋ ਤਾਂ ਇੱਕ ਗੱਲ ਹੋਰ ਸਮਝਾ ਦਿਓ। ਇਹ ਤਾਂ ਡਾਢਾ ਸੋਹਣਾ ਸਮਝੇ ਪੈ ਗਿਆ ਹੈ ਕਿ ਸਾਈਂ ਦੀ ਹੋਂਦ ਸਾਡੀ ਯਾਦ ਵਿੱਚ ਹਰ ਛਿਨ ਵਸੇ। ਜੋ ਐਂ ਮਨ ਦੀ ਸੂਖਮ ਗਤੀ ਵਿੱਚ ਯਾਦ ਅਰਥਾਤ ਸਾਈਂ ਦੀ ਹੋਂਦ ਦੀ ਯਾਦ ਲਗਾਤਾਰੀ ਹੋ ਕੇ ਨਾ ਵਸੇ, ਭੁੱਲ ਭੁੱਲ ਜਾਵੇ, ਮੁੜ ਮੁੜ ਚੇਤੇ ਆਵੇ, ਮੁੜ ਮੁੜ ਭੁੱਲ ਭੁੱਲ ਜਾਵੇ, ਤਾਂ ਸਾਈਂ ਦਾ ਨਾਮ ਰਸਨਾ ਨਾਲ ਜਪੋ। ਇਹ ਅਭਿਆਸ ਸਾਈਂ ਦੀ ਹੋਂਦ ਦੇ ਭਾਵ ਨੂੰ ਯਾਦ ਵਿੱਚ ਲਗਾਤਾਰੀ ਕਰ ਦੇਵੇਗਾ। ਡਾਢਾ ਸਵਾਦ ਆਇਆ ਹੈ। ਲੋਕੀ ਜੋ ਹੁਜਤਾਂ ਘੜਿਆ ਕਰਦੇ ਹਨ ਵਿਚਾਰ ਨਹੀਂ ਕਰਦੇ ਮੇਰੇ ਜਿਹੇ ਮੂਰਖਾਂ ਨੂੰ ਨਾਮ ਜਪਣ ਨਾਲ ਨਾਮ ਸਿਮਰਨ ਪ੍ਰਾਪਤ ਹੋਵੇਗਾ। ਇਹੋ ਦੱਸਿਆ ਜੇ ਨਾ, ਸਿਰ ਹਿਲਾ ਕੇ ਅਤੇ ਤੱਕ ਕੇ ਚਿਹਰੇ ਵੱਲ ਜਿੱਧਰੋਂ ਹਾਂ ਦਾ ਇਸ਼ਾਰਾ ਜਾਪਦਾ ਸੀ ਕਿ ਸਿਮਰਨ ਨਾਲ ਪਰਮੇਸ਼ਰ ਦੀ ਹੋਂਦ ਦਾ ਭਾਵ ਚਿੱਤ ਵਿੱਚ ਟਿਕ ਜਾਏਗਾ। ਮੈਂ ਇਉਂ ਸਮਝਿਆ ਹੈ ਕਿ ਫਿਰ ਉੱਠਦਿਆਂ ਬਹਿੰਦਿਆਂ ਟੁਰਦਿਆਂ ਸੁੱਤਿਆਂ ਹਰ ਵੇਲੇ ਹੈ ਦਾ ਭਾਵ ਇੱਕ ਲਗਾਤਾਰੀ ਭਾਵ ਅੰਦਰ ਰਹੇਗਾ। ਭਲਾ ਜੀ, ਫਿਰ ਕੰਮ ਕਾਜ ਅਤੇ ਹੋਰ ਰੁਝੇਵੇਂ ਤਾਂ ਉਧਰੋਂ ਨਹੀਂ ਉਕਾ ਦੇਣਗੇ। ਗੁਰੂ ਜੀ ਝੰਡਿਆ, ਜਦ ਮਨ ਦੇ ਦੂਸਰੇ ਤਬਕ ਵਿੱਚ ਸੰਸਕਾਰੀ ਮਨ ਵਿੱਚ ਨਾਮ ਵੱਸ ਜਾਵੇਗਾ ਤਦ ਫਿਰ ਕੰਮ ਕਾਜ ਤਾਂ ਸਾਡਾ ਉੱਪਰਲਾ ਮਨ ਕਰਦਾ ਹੈ ਨਾ, ਉਹ ਪਿਆ ਕਰੇਗਾ, ਪਰ ਉਸ ਦੇ ਅੰਦਰ ਨਾਮ ਦਾ ਰੌਂ ਜਾਰੀ ਰਹੇਗਾ। ਜਦ ਹੀ ਕਿ ਉੱਪਰਲਾ ਮਨ ਰੁਝੇਵੇਂ ਤੋਂ ਵਿਹਲਾ ਹੋਵੇਗਾ, ਕੀ ਦੇਖੇਗਾ ਕਿ ਅੰਦਰੋਂ ਕਿਸੇ ਅਣਜਾਣੇ ਪਰਤ ਵਿੱਚੋਂ ਨਾਮ ਦੀ ਰੁਚੀ ਜ਼ੋਰ ਦੇ ਰਹੀ ਹੈ, ਫਿਰ ਕੀ ਦੇਖੇਗਾ ਕਿ ਰੌਂ ਤੁਰ ਪਿਆ ਹੈ ਅਤੇ ਮਨ ਸਿਮਰਨ ਵਿੱਚ ਹੈ। ਇਸ ਤਰ੍ਹਾਂ ਜਪਣ ਵਾਲਿਆਂ ਦੀ ਰਸਨਾ ਦਾ ਪ੍ਰਵਾਹ ਤਾਂ ਟੁਰਦਾ ਹੀ ਜਾਪਦਾ ਹੈ, ਰੁਝੇਵੇਂ ਦੀ ਪਈ ਆਰਜੀ ਮੈਲ ਵੀ ਉਹਨਾਂ ਦੀ ਛੇਤੀ ਦੂਰ ਹੋ ਜਾਂਦੀ ਹੈ। ਰੁਝੇਵੇਂ ਵੇਲੇ ਇਸੇ ਅੰਦਰਲੇ ਮਨ ਵਿੱਚ ਜਪ ਜਾਰੀ ਰਹਿਣ ਕਰਕੇ ਅਤੇ ਫੇਰ ਵਿਹਲੇ ਹੋ ਕੇ ਅਤੇ ਸਮਝ ਕੇ ਜਪੇ ਸਿਮਰਨ ਦੇ ਟੁਰ ਪੈਣ ਨਾਲ ਉਹ ਰੁਝੇਵੇਂ ਵੇਲੇ ਆਪ ਹੀ ਮੈਲ ਪਹਿਲੋਂ ਕੱਟੀ ਜਾਂਦੀ ਹੈ ਅਤੇ ਫੇਰ ਉਹ ਜਪ ਸਿਮਰਨ ਹੋ ਜਾਂਦਾ ਹੈ। ਝੰਡਾ, ਠੀਕ ਆਪਨੇ ਇਹ ਸਮਝਾਇਆ ਹੈ ਕਿ ਇਹ ਭਾਵ ਹੈ ਦਾ ਜਾਂ ਇਉਂ ਕਹੋ ਕਿ ਵਾਹਿਗੁਰੂ ਦੀ ਹੋਂਦ ਦਾ ਜਾਂ ਉਸ ਦਾ ਸਤ ਸਰੂਪ ਇਉਂ ਲਗਾਤਾਰੀ ਹੋ ਜਾਏਗਾ ਸਾਡੇ ਅੰਦਰ। ਇਹ ਭਾਵ ਆਪਣੇ ਆਪ ਨੂੰ ਲਿਖਾਉਂਦਾ ਰਹੇਗਾ ਸਾਡੇ ਅੰਦਰ। ਗੁਰੂ ਜੀ, ਹਾਂ, ਹੈ ਦਾ ਭਾਵ ਜਦ ਅੰਦਰ ਲਗਾਤਾਰੀ ਹੋ ਜਾਏਗਾ, ਅੰਦਰਲਾ ਸਾਡਾ ਇੱਕ ਉੱਚ ਆਉਣ ਉੱਤੇ ਆਪੇ ਨੂੰ ਪ੍ਰਤੀਤ ਕਰੇਗਾ, ਇੱਕ ਜਾਗਰਤ ਦਾ ਭਾਵ ਕਿ ਮਾਨੋ ਸੁੱਤੇ ਹੋਏ ਸਾਂ ਹੁਣ ਜਾਗੇ ਹਾਂ, ਅੰਦਰ ਜਾਰੀ ਰਹੇਗਾ, ਤਾਜ਼ਗੀ ਤਾਜ਼ਗੀ ਹਲਕਾ ਹਲਕਾਪਨ ਭਾਸੇਗਾ। ਇਸ ਤਰ੍ਹਾਂ ਦੇ ਸਵਾਦ ਅੰਦਰਲੇ ਆਪੇ ਵਿੱਚ ਪ੍ਰਤੀਤ ਹੋਣਗੇ। ਉਸ ਹਾਲਤ ਨੂੰ ਉਨਮਨ ਕਹੀਦਾ ਹੈ ਕਿ ਮਨ ਉਚਿਆਉਣ ਵਿੱਚ ਆ ਗਿਆ ਹੈ, ਜਾਂ ਇਉਂ ਕਹੋ ਕਿ ਆਪਾ ਦਬਾਵਾਂ ਅਤੇ ਗਿਰਾਵਾਂ ਤੋਂ ਛੁੱਟ ਕੇ ਉੱਚਾ ਹੋ ਗਿਆ ਹੈ। ਇਹ ਉਚਿਆਉਣ ਆਕੜ ਹੈਂਕੜ ਨਾ ਸਮਝਣੀ, ਉਹ ਹੈਂਕੜ ਮਨ ਦੀ ਹੰਕਾਰ ਬਿਰਤੀ ਹੈ। ਇਹ ਉਚਿਆਉਣ ਆਪੇ ਦਾ ਆਪੇ ਵਿੱਚ ਆ ਕੇ ਉੱਚੇ ਹੋਣਾ ਹੈ ਉਹਨਾਂ ਅਸਰਾਂ ਤੋਂ ਜੋ ਉਸ ਨੂੰ ਨੀਵਾਂ ਕਰੀ ਰੱਖਦੇ ਹਨ। ਜਿਵੇਂ ਹੁਣ ਤੇਰਾ ਮਨ ਪ੍ਰਤੀਤ ਕਰ ਰਿਹਾ ਹੈ, ਅੰਦਰਲੇ ਦੀ ਅਸਲੀ ਉਚਿਆਉਣ ਅਤੇ ਹੈਂਕੜ ਵਾਲੀ ਉਚਾਇਆਣ ਦਾ ਫਰਕ ਹੁਣ ਸਮਝ ਲਿਆ ਨੇ। ਜਗਤ ਦੇ ਮਾਮਲਿਆਂ ਦੀਆਂ ਸੋਚਾਂ ਵਿਚਾਰਾਂ ਮਨ ਨੂੰ ਨੀਵਾਂ ਕਰੀ ਰੱਖਦੀਆਂ ਹਨ। ਸਦਾ ਨੀਵੇਂ ਰਹਿਣ ਕਰਕੇ ਮਨੁੱਖ ਨੂੰ ਮਨ ਦੀ ਅਸਲੀ ਉਚਿਆਉਣ ਦੀ ਸੋਝੀ ਨਹੀਂ ਪੈਂਦੀ। ਜਦੋਂ ਸਾਈਂ ਦੀ ਯਾਦ ਨਾਲ ਮਨ ਤੋਂ ਆਸ ਅੰਦੇਸੇ ਸੋਚਾਂ ਆਦਿਕਾਂ ਦੇ ਬੋਝ ਢਹਿ ਪੈਂਦੇ ਹਨ ਤਾਂ ਮਨ ਇਸ ਉਚਿਆਉਣ ਨੂੰ ਅਨੁਭਵ ਕਰਦਾ ਹੈ। ਝੰਡਾ ਜੀ, ਹਾਂ, ਮੇਰੇ ਨਿਰੰਕਾਰ ਦੇ ਪਿਆਰੇ ਜੀਓ, ਸਮਝਿਆ ਹੈ। ਹਾਂ, ਗੱਲ ਇੱਕ ਹੋਰ ਪੁੱਛਣ ਵਾਲੀ ਹੈ, ਗੁਰੂ ਜੀ ਇਸ਼ਾਰਾ ਕਰਕੇ ਪੁੱਛੋ। ਝੰਡਾ, ਇਹ ਜੋ ਆਪਨੇ ਫਰਮਾਇਆ ਹੈ, ਸਾਡੇ ਮਨ ਅਤੇ ਸੁਭਾਵ ਦੀ ਬਣਤਰ ਐਸੀ ਹੈ ਕਿ ਜੋ ਗੱਲ ਅਸੀਂ ਬਾਰ ਬਾਰ ਰਟਨ ਕਰਾਂਗੇ ਸੋ ਚੇਤੇ ਵਿੱਚ ਵੱਸ ਜਾਏਗੀ, ਮੈਂ ਸਮਝ ਲਈ ਹੈ। ਜਿਸ ਗੱਲ ਦਾ ਚੇਤਾ ਅਸੀਂ ਲਗਾਤਾਰ ਰੱਖਾਂਗੇ ਸੋ ਗੱਲ ਸਾਡੇ ਅੰਦਰ ਸਾਡਾ ਗਿਆਨ ਬਣ ਜਾਏਗੀ। ਲਗਾਤਾਰੀ ਗਿਆਨ, ਜਿਵੇਂ ਉਹ ਗਿਆਨ ਸਾਡਾ ਆਪਣਾ ਹੈ ਅਤੇ ਉਸ ਤੋਂ ਅਸੀਂ ਸੁੱਖ ਰਸ ਮਾਣਦੇ ਹਾਂ, ਇਉਂ ਮੈਂ ਸਮਝਿਆ ਹੈ ਕਿ ਉਹ ਇੱਕ ਲਗਾਤਾਰੀ ਭਾਵ ਜਾਂ ਸੁਭਾਵ ਹੋ ਜਾਏਗਾ। ਜਿਹੜੀ ਗੱਲ ਤੁਸਾਂ ਇਹ ਆਖੀ ਹੈ ਕਿ ਜੋ ਬਾਤ ਅਸੀਂ ਬਾਰ ਬਾਰ ਸਿਮਰਨ ਕਰਾਂਗੇ ਉਹ ਸਾਡੇ ਚਿੱਤ ਵਿੱਚ ਟਿਕ ਜਾਏਗੀ, ਸਾਡੇ ਮਨ ਦੇ ਹੇਠਲੇ ਪਰਤ ਵਿੱਚ ਬਹਿ ਜਾਵੇਗੀ। ਇਹ ਮਨ ਦਾ ਹੇਠਲਾ ਪਰਤ ਜਾਂ ਚਿੱਤ ਵਿੱਚ ਬੈਠਣਾ ਕੀ ਗੱਲ ਹੋਈ? ਹੇਠਲਾ ਪਰਤ ਮਨ ਦਾ ਕੀ ਹੈ? ਗੁਰੂ ਜੀ ਝੰਡਿਆ, ਗੱਲ ਜ਼ਰਾ ਗਊ ਕਰਨ ਵਾਲੀ ਹੈ। ਚਿੱਤ ਦਾ ਅਰਥ ਤਾਂ ਹਰ ਮਤ ਵਾਲੇ ਆਪੋ ਆਪਣੇ ਆਸ਼ੇ ਮੂਜਬ ਕਰਦੇ ਹਨ। ਅਸੀਂ ਤੈਨੂੰ ਇੱਕ ਗੱਲ ਸਮਝਾਉਣੀ ਸੀ, ਪਦਾਂ ਦੇ ਅਰਥ ਨਹੀਂ ਸਨ ਬੰਨਣੇ, ਪਰ ਤੂੰ ਪੁੱਛਿਆ ਹੈ ਤਾਂ ਹੁਣ ਸਮਝ ਲੈ। ਸਾਡਾ ਜੋ ਇਸ ਜੜ ਸਰੀਰ ਦੇ ਅੰਦਰ ਚੇਤਨ ਹਿੱਸਾ ਹੈ, ਉਸ ਦੇ ਅਸੀਂ ਸਾਰੇ ਗਿਆਤਾ ਨਹੀਂ ਹਾਂ। ਉਹ ਅਸੀਂ ਹਾਂ, ਉਹ ਸਾਡਾ ਆਪਾ ਹੈ ਜਾਂ ਸਾਰਾ ਕੁਛ ਆਪਣਾ ਹੈ, ਪਰ ਅਸੀਂ ਉਸ ਸਾਰੇ ਦੇ ਜਾਣੂ ਨਹੀਂ। ਜੀਵ ਉਸ ਦੇ ਉਤਨੇ ਹਿੱਸੇ ਦਾ ਜਾਣੂ ਹੈ ਜਿਤਨੇ ਵਿੱਚ ਕਿ ਸੋਚ, ਵਿਚਾਰ, ਪਛਾਣ ਆਦਿਕ ਹਨ। ਜਿਹਾ ਮਨ ਸੋਚਦਾ ਹੈ, ਸਮਝਦਾ ਹੈ, ਉਸ ਦੀ ਜੀਵ ਨੂੰ ਖਬਰ ਹੈ, ਬਾਕੀ ਦੇ ਦੀ ਨਹੀਂ। ਕਈ ਵੇਰ ਟਪਲਾ ਖਾ ਜਾਈਦਾ ਹੈ ਕਿ ਸੋਚਣ ਸਮਝਣ ਵਾਲੇ ਮਨ ਨੂੰ ਸਾਰਾ ਮਨ, ਸਾਰਾ ਆਪਾ, ਸਾਰੀ ਜਿੰਦ ਸਮਝ ਲਈਦਾ ਹੈ, ਪਰ ਇਹ ਠੀਕ ਨਹੀਂ। ਇਸ ਸਾਡੇ ਸੋਚਾਂ ਵਾਲੇ ਮਨ ਦਾ ਇੱਕ ਹੋਰ ਪਰਤ ਜਾਂ ਹਿੱਸਾ ਹੈ ਜਿਸ ਵਿੱਚ ਸਾਡੇ ਇਸ ਮਨ ਦੇ ਵਿਚਾਰ ਆਦਿ ਅਕਸ ਪਾਉਂਦੇ ਹਨ, ਅਤੇ ਮਾਨੋ ਉੱਥੇ ਅਕਸ ਇਕੱਠੇ ਹੁੰਦੇ ਹਨ, ਜਾਂ ਇਉਂ ਕਹੀਏ ਕਿ ਉਸ ਮਨ ਵਿੱਚ ਸਾਡੇ ਸਾਰੇ ਅਭਿਆਸ ਸੰਸਾਰਕ ਬਣ ਕੇ ਜਮ੍ਹਾਂ ਹੁੰਦੇ ਹਨ। ਉਹ ਮਨ ਸੋਚਦਾ, ਵਿਚਾਰਦਾ, ਤੋਲਦਾ ਸਾਨੂੰ ਪ੍ਰਤੀਤ ਨਹੀਂ ਦਿੰਦਾ। ਝੰਡਾ ਕੁਝ ਕਾਲਾ ਹੋ ਕੇ ਫਿਰ ਉਸ ਦੀ ਸਾਨੂੰ ਸੋਝੀ ਕਿਵੇਂ ਹੁੰਦੀ ਹੈ ਜੀ? ਗੁਰੂ ਜੀ, ਉਸ ਦੀ ਸੋਝੀ ਅੰਦਰਲੀ ਰੁਚੀ ਤੋਂ ਥੋੜ੍ਹੀ ਜਿਹੀ ਹੋ ਜਾਂਦੀ ਹੈ। ਜਿਵੇਂ ਕੋਈ ਆਦਮੀ 10-12 ਵਰੇ ਰੋਜ਼ ਸ਼ਰਾਬ ਪੀਂਦਾ ਰਹਿੰਦਾ ਹੈ, ਉਸ ਦਾ ਸ਼ਰਾਬ ਦਾ ਅਭਿਆਸ ਸ਼ਰਾਬ ਦੇ ਖਿਆਲਾਂ ਨੂੰ ਲੈ ਕੇ ਇਸ ਦੂਸਰੇ ਮਨ ਵਿੱਚ ਉਤਰਦਾ ਹੈ ਅਤੇ ਉੱਥੇ ਜਮ੍ਹਾਂ ਹੁੰਦਾ ਜਾ ਰਿਹਾ ਹੈ। ਇਸ ਨੂੰ ਕਹੀਦਾ ਹੈ ਕਿ ਸ਼ਰਾਬ ਦੇ ਸੰਸਕਾਰ ਉਸ ਦੇ ਹੇਠਲੇ ਪਰਤ ਵਿੱਚ ਇਕੱਠੇ ਹੋ ਗਏ ਹਨ। ਰੋਜ਼ ਦੀਆਂ ਵਿਚਾਰਾਂ, ਗੱਲਾਂ ਅਤੇ ਕਰਨੀਆਂ ਦੇ ਅਕਸ ਜੋ ਮਨ 'ਤੇ ਪੈ ਕੇ ਇੱਕ ਤਰ੍ਹਾਂ ਨਾਲ ਇਕੱਤਰ ਹੋ ਰਹੇ ਹਨ, ਉਹ ਸੰਸਕਾਰ ਸਮਝ ਲਓ, ਮਨ ਦਾ ਉਹ ਪਰਤ ਜਿਸ ਵਿੱਚ ਇਹ ਸੰਸਕਾਰ ਜਮ੍ਹਾਂ ਹੁੰਦੇ ਹਨ, ਆਪਣੇ ਆਪ ਨੂੰ ਸੋਚ, ਵਿਚਾਰ, ਖਿਆਲ, ਜੋਖ ਦੇ ਰੂਪ ਵਿੱਚ ਨਹੀਂ ਦੱਸਦਾ, ਪਰ ਰੁਚੀਆਂ ਦੇ ਰੂਪ ਵਿੱਚ ਦੱਸਦਾ ਹੈ। ਜਿਵੇਂ 12 ਵਰਸ ਦਾ ਸ਼ਰਾਬੀ ਜਦ ਕਿਸੇ ਭਲੀ ਸੋਭਤ ਵਿੱਚ ਬੈਠ ਜਾਂ ਸ਼ਰਾਬ ਦੇ ਸਰੀਰ ਪਰ ਬੁਰੇ ਅਸਰ ਵੇਖ ਕੇ ਸ਼ਰਾਬ ਨੂੰ ਛੱਡ ਦਿੰਦਾ ਹੈ, ਤਾਂ ਇਹ ਕੰਮ ਉਸ ਦੇ ਪ੍ਰਤੱਖ ਮਨ ਨੇ ਕੀਤਾ ਹੈ, ਜਿਸ ਨੇ ਇਸ ਦਾ ਅਵਗੁਣ ਸਿਆਣ ਕੇ ਇਸ ਨੂੰ ਮਾੜਾ ਸਹੀ ਕਰ ਲਿਆ ਹੈ। ਪਰ ਉਸ ਗੁਪਤ ਮਨ ਨੇ ਜਿੱਥੇ ਸੰਸਕਾਰ ਜਮ੍ਹਾਂ ਹਨ, ਇੰਨੀ ਛੇਤੀ ਸ਼ਰਾਬ ਨੂੰ ਨਹੀਂ ਛੱਡਿਆ। ਉਸ ਵਿੱਚ ਸ਼ਰਾਬ ਦੇ ਸੰਸਕਾਰ ਬੈਠੇ ਹੋਏ ਹਨ। ਜਦ ਠੰਡੀ ਹਵਾ ਵੱਗੇਗੀ, ਬੱਦਲ ਜੁੜਨਗੇ ਜਾਂ ਸ਼ਰਾਬ ਦੀ ਮੁਸ਼ਕ ਆਵੇਗੀ, ਕਿਤੇ ਕਲਾਲ ਖਾਨਾ ਦਿਸੇਗਾ ਤਾਂ ਉਸ ਦੇ ਅੰਦਰੋਂ ਸ਼ਰਾਬ ਪੀਣ ਦੀ ਰੁਚੀ ਉੱਠੇਗੀ। ਉਸ ਦਾ ਪ੍ਰਤੱਖ ਜਾਂ ਸਗਿਆਤ ਮਨ ਤਾਂ ਸ਼ਰਾਬ ਦੇ ਔਗਣ ਚਿਤਵ ਰਿਹਾ ਹੈ, ਪੀਣੋਂ ਨਫ਼ਰਤ ਕਰ ਰਿਹਾ ਹੈ, ਪਰ ਫਿਰ ਰੁਚੀ ਜ਼ੋਰ ਪਾ ਰਹੀ ਹੈ। ਇਹ ਰੁਚੀ ਕਿੱਥੋਂ ਆ ਰਹੀ ਹੈ? ਸੋਚਣ ਦੀ ਗੱਲ ਹੈ। ਇਹ ਰੁਚੀ 12 ਵਰੇ ਦੇ ਸੰਚਰੇ ਸੰਸਕਾਰਾਂ ਦੀ ਹੈ ਜੋ ਗੁਪਤ ਮਨ ਵਿੱਚੋਂ ਉੱਠ ਰਹੀ ਹੈ। ਇਹ ਅਕਾਰਨ ਰੁਚੀ ਪ੍ਰਤੱਖ ਮਨ ਦੇ ਵਿਚਾਰਾਂ ਤੋਂ ਵਿਰੁੱਧ ਵੀ ਉੱਠ ਰਹੀ ਰੁਚੀ ਉਸ ਗੁਪਤ ਮਨ ਦਾ ਪਤਾ ਦੇ ਰਹੀ ਹੈ ਜੋ ਆਪਣਾ ਆਪ ਅੰਦਰ ਲੁਕੋਈ ਬੈਠਾ ਹੈ। ਫਿਰ ਇੱਕ ਹੋਰ ਤਰ੍ਹਾਂ ਵੀ ਪਤਾ ਲੱਗਦਾ ਹੈ। ਦਿਨ ਨੂੰ ਜੋ ਕੰਮ ਕਰੋ, ਰਾਤ ਨੂੰ ਉਹਨਾਂ ਦੇ ਹੂ ਬਹੂ ਨਕਸ਼ੇ ਜਾਂ ਹੋਰ ਹੋਰ ਵਟਾਵੇਂ ਰੂਪ ਧਾਰ ਕੇ ਨਕਸ਼ੇ ਸੁਪਨਿਆਂ ਵਿੱਚ ਵੇਖੋਗੇ। ਦਿਨ ਦੀਆਂ ਅਪੂਰਨ ਤ੍ਰਿਸ਼ਨਾ ਕਈ ਵੇਰ ਰਾਤ ਨੂੰ ਸੁਪਨਿਆਂ ਵਿੱਚ ਪੂਰਨ ਹੁੰਦੀਆਂ ਹਨ। ਇਹ ਸਾਰਾ ਕੁਛ ਗੁਪਤ ਮਨ ਕਰਦਾ ਹੈ, ਕਿਉਂਕਿ ਪ੍ਰਤੱਖ ਮਨ ਤਾਂ ਉਸ ਵੇਲੇ ਸੌਂ ਰਿਹਾ ਹੈ। ਸੁੱਤਾ ਆਦਮੀ ਜਾਗ੍ਰਿਤ ਵਾਂਗੂ ਸੋਚਦਾ, ਵਿਚਾਰਦਾ, ਜੋਖਦਾ ਨਹੀਂ, ਕਿਉਂਕਿ ਪ੍ਰਤੱਖ ਮਨ ਤਾਂ ਜਾਗ੍ਰਿਤ ਵਿੱਚ ਹੀ ਨਹੀਂ। ਹੁਣ ਕੌਣ ਹੈ ਜੋ ਸੁਪਨਿਆਂ ਦੇ ਵਰਤੇ ਮਾਮਲਿਆਂ ਦੀਆਂ ਮੂਰਤਾਂ ਅਨੇਕ ਤਰ੍ਹਾਂ ਦੀ ਵਿਚਿੱਤਰਤਾ ਵਿੱਚ ਦਿਖਾ ਰਿਹਾ ਹੈ? ਇਹ ਉਹ ਦੂਸਰਾ ਮਨ ਹੈ ਜੋ ਸੋਚਾਂ, ਵਚਨਾਂ, ਕਰਨੀਆਂ ਦੇ ਸੰਸਕਾਰਾਂ ਦੇ ਵਿਚਿੱਤਰ ਨਕਸ਼ੇ ਅਨੇਕ ਰੂਪਾਂ ਵਿੱਚ ਵਟਾ ਵਟਾ ਕੇ ਦਿਖਾ ਰਿਹਾ ਹੈ। ਸੋ ਝੰਡਿਆ, ਸੁਪਨਿਆਂ ਵਿੱਚ ਜੋ ਜਾਗਦਾ ਹੈ, ਸੋ ਮਨ ਉਹ ਹੈ। ਝੰਡਾ ਠੀਕ ਸਮਝਾਇਆ ਨੇ, ਸ਼ਾਹਾਂ ਦੇ ਸ਼ਾਹ ਜੀਓ, ਮੈਂ ਤਾਂ ਸੁੱਤਾ ਹੀ ਰਿਹਾ। ਸਭੇ ਗੱਲਾਂ ਪੜ੍ਹੀਆਂ ਹਨ, ਪਰ ਸਮਝ ਵਿੱਚ ਪੁੜੀਆਂ ਕੋਈ ਨਾ। ਸੰਸਕਾਰ ਕਦੇ ਪੜਿਆ ਕਈ ਵੇਰ ਵਰਤਿਆ ਪਰ ਸੋਝੀ ਨਾ ਆਈ, ਇਹ ਅਸਲ ਭਾਵ ਕੀ ਹੈ? ਹੁਣ ਦਾਤਾ ਜੀ ਇਹ ਪੁੱਛਣਾ ਹੈ ਕਿ ਅਸੀਂ ਦਿਨ ਰਾਤ ਸਵਾਰਥਾਂ ਵਿੱਚ ਲੱਗੇ ਰਹਿੰਦੇ ਹਾਂ ਅਤੇ ਅਕਸਰ ਵਿਕਾਰਾਂ ਵਾਲੇ ਕੰਮ ਕਰਦੇ ਹਾਂ, ਭੁੱਖ ਤ੍ਰੇਹ ਅਤੇ ਹੋਰ ਸਰੀਰਕ ਭੁੱਖਾਂ ਦੇ ਪੂਰੇ ਕਰਨ ਦੇ ਯਤਨਾਂ ਵਿੱਚ ਫਿਰਦੇ ਹਾਂ, ਸਾਡੇ ਅੰਦਰ ਸਾਰਾ ਦਿਨ ਸੰਸਕਾਰ ਉਹ ਹੀ ਇਕੱਠੇ ਹੁੰਦੇ ਹੋਣਗੇ। ਇਸ ਤਰ੍ਹਾਂ ਨਾਲ ਸਾਡਾ ਹੇਠਲਾ ਮਨ ਤਾਂ ਸਰੀਰਕ ਕਾਮਨਾ, ਸਰੀਰਕ ਭੁੱਖਾਂ, ਸਰੀਰਕ ਵਿਕਾਰਾਂ ਦੇ ਸੰਸਕਾਰਾਂ ਨਾਲ ਭਰਿਆ ਹੋਇਆ ਮਾਨੋ ਇੱਕ ਤਲਾਅ ਹੋਵੇਗਾ। ਉਸ ਵਿੱਚ ਰੁਚੀਆਂ ਦੇ ਤਰੰਗ ਤਾਂ ਸੰਸਾਰਕ ਅਤੇ ਵਿਕਾਰੀ ਹੀ ਉਹਦੇ ਹੋਣਗੇ। ਫਿਰ ਇਹ ਤਾਂ ਅਸੀਂ ਆਪ ਆਪਣੇ ਆਪੇ ਨੂੰ ਵੰਝਾ ਚੁੱਕੇ ਹਾਂ, ਹੁਣ ਸਾਡੀ ਰੁਚੀ ਉੱਚੇ ਪਾਸੇ ਦੀ ਕੀਕੂ ਹੋਵੇਗੀ।